छोटे पोतरे श्री हर राय जी हाले छोटे ने ते धीरमल नूं जे गुरु घर नाल रला लईए ये भी नाल गुरु घर दे नाल जुड़िया रहे सतगुरु जी फिर भी परोपकार कर रहे ने तो महाराज सच्चे पातशाह जी ने उस वक्त बाबे धीरमल नूं हुक्मनामा भेजिया कि तुसी कीर्त प्रसाद आओ माता नेती जी नूं लैण वास्ते भेजे। माता नेती जी कीरतपुर साहब आए ने आके धीरमल नूं समझाया है। एक बार तां धीरमल ने इनकार कर दिता कहिंदा मैं नहीं जाना जे मैं उत्थे गया उन्हां ने मेरे कोलों श्री गुरु ग्रंथ साहब जी का स्वरूप लै लेना है इहदे करके मेरी गुरता इहदे करके मेरी वडियाई है। माता ने समझाया कि गुरु पातशाह जी तेरे कोलों स्वरूप नहीं लैणगे तू एक बार उत्थे उन्हां दे चरणां विच जरूर चल जे हुण तू विछड़िया ते मुड़ के विछड़े ही रह जाएगा। तो धीरमल ने उस वेले अपने मन च विचार कीती उरे चल के श्री गुरु हरगोबिंद साहब छेवें पातशाह जी महाराज जी दे कोल श्री कीरतपुर साहब आया है। इत्थे दे नाले दे पूजण वाले मसंद भी आए ने। धीरमल ने आके कूटनीति वरती है क्योंकि सतगुरु गरीब नवाज पातशाह जी ने कहा कि असी दो दिन बाद संगत नूं दर्शन देंगे। इन्हे आख्या कि दो दिन बाद गुरु हरगोबिंद जी ने पितामा जी ने बाहर आना उहदे तों पहला मैं अपनी पूजा करवानी शुरू कर दें संगत विच मेरी पूजा होवेगी और मेरी पूजा दे नाल देशां विदेशां विच प्रचार हो जाएगा कि बाबा धीरमल ही गुरु है। इस तरह की बिरती धीरमल ने धारण की है पर गुरु घर का सुभाव है कि गुरु नानक दे घर विच अहंकारियां नूं थां नहीं मिलती। इत्थे तां उन्हां नूं माण मिलदा जिहड़े निमाणे ते निकाणे बन के आउंदे ने जिहड़े निजोरे हो के गुरु दे चरणां दी शरण च पै जांदे ने ਉਹਨਾਂ ਨੂੰ ਸਤਿਗੁਰੂ ਜ਼ੋਰ ਬਖਸ਼ ਦਿੰਦੇ ਹਨ। ਜਿਹੜਾ ਅਭਿਮਾਨ ਤੇ ਹੰਕਾਰ ਕਰਕੇ ਆਵੇ ਉਹਨਾਂ ਹੰਕਾਰੀਆਂ ਬਾਬਤ ਗੁਰਬਾਣੀ ਦਾ ਮਹਾਵਾਕ ਹੈ ਕਿ ਅਹੰਕਾਰੀਆਂ ਨਿੰਦਕਾਂ ਨੂੰ ਸਦਾ ਹੀ ਦੁੱਖ ਪ੍ਰਾਪਤ ਹੁੰਦਾ ਉਹਨਾਂ ਨੂੰ ਸਦਾ ਹੀ ਦੁੱਖ ਦੀ ਪ੍ਰਾਪਤੀ ਹੁੰਦੀ ਹੈ। ਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੱਡਾ ਘਰ ਘਰ ਮੰਗਾਏ। ਅਹੰਕਾਰੀ ਬੰਦਿਆਂ ਨੂੰ ਦੁੱਖ ਵੀ ਲੱਗਦਾ ਤੇ ਭੁੱਖ ਵੀ ਲੱਗਦੀ ਹੈ ਤੇ ਉਹ ਦੁੱਖ ਕਰਕੇ ਭੁੱਖ ਕਰਕੇ ਭੁੱਖੇ ਹੀ ਰਹਿੰਦੇ ਨੇ ਭਾਵੇਂ ਸਾਰਾ ਕੁਝ ਕੋਲ ਹੋਵੇ ਫਿਰ ਵੀ ਭੁੱਖੇ ਰਹਿੰਦੇ ਨੇ। ਹੱਥ ਤੱਡ ਕੇ ਉਹਨਾਂ ਨੂੰ ਘਰਾਂ ਘਰਾਂ ਅੱਗੇ ਮੰਗਤੇ ਬਣ ਕੇ ਮੰਗਣਾ ਪੈਂਦਾ ਹੈ। ਧੀਰਮਲ ਦੀ ਹਾਲਤ ਵੀ ਕੁਝ ਇਹੋ ਜਿਹੀ ਹੋ ਰਹੀ ਹੈ। ਆਓ ਸਾਰੀ ਸੰਗਤ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜੋ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰੋ ਇਕਾਗਰਤਾ ਬਣਾਉਣ ਵਾਸਤੇ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਦੁਇਰਾ ਸ੍ਰੀ ਹਰਗੋਬਿੰਦ ਨਿਕਲੇ ਧੀਰਮਲ ਕਰ ਬੰਦ।
ਬਾਬਾ ਧੀਰਮਲ ਜੀ ਕੀਰਤਪੁਰ ਸਾਹਿਬ ਆਏ ਨੇ ਕਰਤਾਰਪੁਰ ਸਾਹਿਬ ਤੋਂ ਚੱਲ ਕੇ ਔਰ ਕੀਰਤਪੁਰ ਸਾਹਿਬ ਆ ਕੇ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਚ ਆਏ ਨੇ। ਆ ਕੇ ਮਨ ਤਾਂ ਨਹੀਂ ਝੁਕਦਾ ਪਰ ਸਰੀਰ ਕਰਕੇ ਝੁਕਿਆ। ਮਨ ਵਿਚ ਤਾਂ ਕਪਟ ਹੈ ਮਨ ਵਿਚ ਛਲ ਹੈ ਇਹੋ ਜਿਹੇ ਝੁਕਣੇ ਪ੍ਰਤੀ ਸਤਿਗੁਰਾਂ ਦੇ ਬਚਨ ਨੇ ਸੀਸ ਨਿਵਾਇਆ ਕਿਆ ਥੀਐ ਜਾਂ ਰਿਦਾ ਕਸੁੱਧੇ ਜਾਏ ਇਹੋ ਜਿਹੇ ਸਿਰ ਨਵਾਏ ਨੂੰ ਕੋਈ ਪ੍ਰਵਾਨਤਾ ਨਹੀਂ ਮਿਲਦੀ। ਬਾਬੇ ਧੀਰਮਲ ਨੇ ਆ ਕੇ ਹੱਥ ਜੋੜੇ ਨੇ। ਹੱਥ ਜੋੜ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਬੰਦਨ ਕਰ ਅਰਬਿੰਦ ਪਦ ਬੈਠੀ ਮਾਨ ਬਿਲੰਦ।
ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕਰਕੇ ਧੀਰਮਲ ਬੜੇ ਮਾਣ ਨਾਲ ਕੋਈ ਮਨ ਚ ਨਿਮਰਤਾ ਥੋੜੀ ਹੈ ਕਿ ਮੈਂ ਦੀਨ ਦੁਨੀਆਂ ਦੇ ਮਾਲਕ ਦੀ ਸ਼ਰਨ ਵਿਚ ਆਇਆ ਗੁਰੂ ਹਰਗੋਬਿੰਦ ਸਾਹਿਬ ਕੋਲ ਆਇਆ ਨਾਲੇ ਦਾਦਾ ਵੀ ਹੈ जो दुनियावी रिश्ते नूं ही वेख लैंदा धीरमल के गुरु हरगोबिंद साहब जी दादा जी ने, पर ओह भी निम्रता कोई नहीं इहदे अंदर। बड़ा माण है धीरमल नूं, बड़ा अहंकार है, ते अहंकार दे नाल हाथ जोड़ के मत्था टेक के सतगुरां दे कोल बैठा है।
क्यों पई सतगुर कयो कुशल तो अहै।
छेवें पातशाह वेखो मेरे सतगुरु कितने वड्डे दयालु ने, धीरमल दी एहो जी कूटनीति, फिर भी सतगुरु सच्चे पातशाह धीरमल दा हाल चाल पुछदे। महाराज जी कहंदे धीरमल बेटा राजी खुशी है, कुशल सो है, राजी खुशी है। महाराज सच्चे पातशाह जी ने इदा सवाल कीता।
होर करतार रहन सुब चहे।
महाराज जी कहंदे धीरमल राजी खुशी है, तू करतारपुर साहब च अपना मन ला लिया, श्री करतारपुर साहब दे विच ही रहना, तू अपने आप नूं चंगा समझदा कि मेरा उत्थे रहना ही शुभ है, ए दस के तेरा करतारपुर साहब च जिहड़ा वसेबा उह ठीक ठाक है, उत्थे तेनूं किसे प्रकार दी कोई दिक्कत जां कोई परेशानी तां नहीं।
हाथ जोड़ कर गिरा बखाने तुमरे पुर की रक्षा थाने।
हाथ जोड़े धीरमल ने सतगुरां दा सवाल सुन के, हाथ जोड़ के कहन लगा जी मैं तुहाडे नगर दी मैं रखिया कीती है, मैं करतारपुर जिहड़ा तुहाडा नगर है, तुहाडे बजुर्गां दा नगर है, उस नगर दी जिहड़ी रखिया है ओ मैं कीती है।
कर कै संग शाह के संग,
बादशाह शाह जहान दे नाल जिहड़ी संधि है ओ मैं कीती। तुसीं तां बिगाड़ ही करके आए सी, उहदे नाल जंग लड़े ने तुसीं, पर मैं बादशाह दे नाल संधि कीती है, ते बादशाह नाल संधि करके मैं करतारपुर नगर दी रखिया कीती है।
रिस निवार कर रखे रंग,
मैं बादशाह दा गुस्सा दूर करके बादशाह कोल मैं चिट्ठी लिख के भेजी, ते बादशाह दा गुस्सा दूर कीता है, और ओहदे अंदर दा गुस्सा दूर करके मैं ओहदे नाल प्रेम बना के रखिया। मैं तुहाडे नाल बादशाह नाल बिगाड़ी नहीं, तुहाडे वांगर मैं ता बादशाह नाल सगो प्रेम रखिया, मेरा ता बादशाह दे नाल बड़ा गूढ़ा प्रेम है।
सुनत कपट की बात बडेरे।
धीरमल ने जदो ए जवाब दिता ना, छेवें पातशाह ने सुनिया इहदा अंदर दा कपट, इहदे छल दी गल, इहदे अंदर दी कपट दी गल गुरु हरगोबिंद साहब जी ने सुनी।
आछो करियो कयो तिस बेरे।
महाराज जी ने नहीं कहा भी धीरमल तू माड़ा कीता, महाराज जी कहंदे धीरमल तू चंगा कीता, जो चे कीता तू चंगा ही कीता, आछो कियो चंगा ही कीता। छेवें पातशाह गुरु हरगोबिंद साहब जी महाराज जी जानगे इहदे अंदर दा कपट ते छल, एदे अंदर दे कपट नू जान के भी सतगुरु सच्चे पातशाह कहंदे धीरमल तू चंगा कीता है।
जीरा करतव निसा बिताए।
होर नहीं महाराज जी ने कोई बचन किया, कोई जवाब नहीं दिता, धीरमल उठ के चला गया, ते इथे कीर्तपुर साहब ही इन्हें डेरा कीता, और डेरा करके रात बतीत कीती।
तो फाग होरी नी हराए।
खालसा जी फगण दा महीना सी, ते फगण दे महीने च होली दा दिन आउंदा, लोक बड़े चाओ नाल खुशी नाल इस दिन नूं मनाउंदे ने, कहिंदे फाग दे महीने विच फगण दे महीने विच होली दा दिहाड़ा नेड़े आया।
नेरे प्रोग्रामन को मेला।
ते होली दा मेला गुरसिख उस रंग नाल नहीं सी मनाउंदे भी जिवें अजकल मनाउंदे ने। गुरु के सिख कहिंदे जे असीं त्यौहार भी मनाउणा ते गुरु दी शरण विच जाके मनाउणा, नेड़े तेड़े दे इलाके दे लोक जेड़े सन, देसा प्रदेसा तो भी संगतां आईयां सन, उन्हां आख्या कि होली दा दिहाड़ा श्री गुरु हरगोबिंद साहब जी महाराज जी दे चरणां विच जोड़ मेला करके मनावांगे।
आयो दर्शन करन सुहेला।
नेड़े तेड़े दे नगरां दीआं बहुत सारीआं संगतां श्री गुरु हरगोबिंद साहब जी महाराज जी दे दर्शन करन वास्ते, ऐसा दर्शन जेड़ा दर्शन सुखदाई दर्शन है। सुहेला कहंदे ने सुखदाई नूं, सतगुरु जी दे सुखदाई दर्शन परसन वास्ते आए हन।
गुर की कार कितक ले आए।
बहुत सारी संगत सतगुरां दी दसवंध दी माया लैके आए ने महाराज गुरु हरगोबिंद साहब जी दे चरणां विच, ਦਸਵੇਂ ਹਿੱਸੇ ਦੀ ਮਾਇਆ ਦਸਵੰਧ ਦੀ ਮਾਇਆ ਸੰਗਤ ਲੈ ਕੇ ਆਈ ਹੈ।
ਠਿਕ ਠਿਕ ਕੋ ਮੇਲਾ ਸੰਗਾਏ,
ਨੇੜੇ ਨੇੜੇ ਦੀਆਂ ਬਹੁਤ ਸਾਰੀਆਂ ਸੰਗਤਾਂ ਦਾ ਜੋੜ ਮੇਲਾ ਗੁਰੂ ਘਰ ਦੇ ਵਿਚ ਆ ਕੇ ਇਕੱਠਾ ਹੋਇਆ। ਨੇੜੇ ਤੇੜੇ ਦੀਆਂ ਬਹੁਤ ਸਾਰੀਆਂ ਸੰਗਤਾਂ ਗੁਰੂ ਘਰ ਆ ਕੇ ਕੀਰਤਪੁਰ ਸਾਹਿਬ ਇਕੱਠੀਆਂ ਹੋਈਆਂ ਨੇ।
ਖੇਲਤ ਭਾਗ ਸੰਗਤਾਂ ਸਾਰੇ,
ਸਾਰੀਆਂ ਸੰਗਤਾਂ ਆਪਸ ਵਿਚ ਹੋਲੀ ਖੇਡਦੀਆਂ। ਹੋਲੀ ਕਿੰਨੀ ਸੰਤ ਸੇਵ, ਏਦਾਂ ਦੇ ਸ਼ਬਦ ਪੜ੍ਹਦੇ ਨੇ ਗੁਰਸਿੱਖ, ਔਰ ਇਹੋ ਜਿਹੇ ਸ਼ਬਦ ਪੜ ਕੇ ਆਪਸ ਵਿਚ ਗੁਰੂ ਕੇ ਸਿੱਖ ਬੜੇ ਪਿਆਰ ਨਾਲ ਹੋਲੀ ਖੇਡਦੇ ਨੇ।
ਰੰਗ ਗੁਲਾਲ ਅੰਬੀਰਨ ਡਾਰੇ,
ਰੰਗ ਸੁੱਟਦੇ ਨੇ ਇੱਕ ਦੂਜੇ ਤੇ, ਗੁਲਾਲ ਸੁੱਟਦੇ ਨੇ, ਅੰਬੀਰ ਆਦਿਕ ਜਿਹੜੀਆਂ ਸੁਗੰਧੀ ਵਾਲੀਆਂ ਵਸਤੂਆਂ ਨੇ ਉਹਨਾਂ ਦਾ ਇੱਕ ਦੂਜੇ ਤੇ ਚਰਚਨ ਕਰਦੇ ਹਨ।
ਸ਼ਬਦ ਆਨੰਦ ਬਿਲੰਦੇ,
ਔਰ ਬੜੇ ਪਿਆਰ ਨਾਲ ਗੁਰਬਾਣੀ ਦੇ ਸ਼ਬਦ ਗਾਉਂਦੇ, ਨਾਲੇ ਹੋਲੀ ਖੇਡਦੇ ਨੇ ਆਪੋ ਵਿਚ। ਗੁਰਸਿੱਖ ਕੀਰਤਪੁਰ ਸਾਹਿਬ ਗੁਰੂ ਕੇ ਦਰਬਾਰ ਦੇ ਨੇੜੇ ਇਕੱਠੇ ਹੋ ਕੇ ਤੇ ਨਾਲੇ ਗੁਰਬਾਣੀ ਦੇ ਸ਼ਬਦ ਪੜ੍ਹਦੇ ਨੇ ਬੜੇ ਪਿਆਰ ਨਾਲ, ਰੰਗ ਵਾਲੇ ਸ਼ਬਦ ਪੜ੍ਹਦੇ। ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ, ਸੋ ਕਈਅਤ ਹੈ ਸੂਰਾ। ਰੰਗਨ ਰੰਗੋ ਸੀਵਨ ਸੀਵੋ, ਰਾਮ ਨਾਮ ਬਿਨ ਘਰੀ ਨਾ ਜੀਵੋ। ਏਦਾਂ ਦੇ ਪਵਿੱਤਰ ਪਾਵਨ ਸ਼ਬਦ, ਰੰਗ ਲਾਗਾਤ ਲਾਲ ਦੇਵ, ਤੇ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਪਾਵਨ ਸ਼ਬਦ ਨੇ, ਉਹਨਾਂ ਸ਼ਬਦਾਂ ਨੂੰ ਗਾ ਗਾ ਕੇ ਇੱਕ ਦੂਜੇ ਨਾਲ ਹੋਲੀ ਖੇਡਦੇ ਹਨ।
ਸਤਿਗੁਰ ਕੋ ਸਥਾਨ ਦਰ ਬੰਨੈ,
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਥਾਨ ਤੇ ਆ ਕੇ ਬੜੇ ਪਿਆਰ ਨਾਲ ਗੁਰਸਿੱਖ ਵੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਹਨ।
ਸ਼੍ਰੀ ਹਰ ਗੋਬਿੰਦ ਆਗਿਆ ਦੀਨ, ਪੂਰਨ ਮਾਸੀ ਮੈਂ ਦਿਨ ਤੀਨ।
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਗਿਆ ਕੀਤੀ, ਮਹਾਰਾਜ ਛੇਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ ਭਾਈ ਪੂਰਨਮਾਸ਼ੀ ਅੱਗੇ ਹਾਲੇ ਤਿੰਨ ਦਿਨ ਬਾਕੀ ਨੇ। ਪੂਰਨਮਾਸ਼ੀ ਦਾ ਦਿਨ ਆਏਗਾ ਤੇ ਪੂਰਨਮਾਸ਼ੀ ਅੱਗੇ ਹਾਲੇ ਤਿੰਨ ਦਿਨ ਬਾਕੀ ਹਨ।
ਕਿਸ ਦਿਨ ਵਹਿ ਦਰਸ ਹਮਾਰਾ,
ਅਸੀਂ ਹੁਣ ਪੂਰਨਮਾਸ਼ੀ ਵਾਲੇ ਦਿਨ ਦਰਸ਼ਨ ਦੇਵਾਂਗੇ। ਉਹ ਦਿਨ ਸਾਰੀ ਸੰਗਤ ਆ ਜਾਏਗੀ, ਦਰਬਾਰ ਸੱਜ ਜਾਏਗਾ ਪੂਰਨਮਾਸ਼ੀ ਵਾਲੇ ਦਿਨ, ਤੇ ਉਸ ਦਿਨ ਅਸੀਂ ਸਾਰੀ ਸੰਗਤ ਨੂੰ ਦਰਸ਼ਨ ਦਿਦਾਰੇ ਦੇਵਾਂਗੇ।
ਇਤਨੇ ਕਰੋ ਮੰਗਲਾ ਚਾਰਾ,
ਇਨੇ ਨੂੰ ਪੂਰਨਮਾਸ਼ੀ ਤੱਕ ਸਾਰੀ ਸੰਗਤ ਮੰਗਲਾ ਚਾਰ ਕਰੋ, ਹੋਲੀ ਬਣਾਓ ਸਾਰੇ ਰਲ ਮਿਲ ਕੇ, ਖੁਸ਼ੀਆਂ ਮਨਾਓ, ਮੰਗਲਾ ਚਾਰ ਕਰੋ, ਪ੍ਰਮਾਤਮਾ ਦੀ ਸਿਫਤ ਸਲਾਘਾ ਕਰੋ। ਤੇ ਜਿਨ੍ਹਾਂ ਨੇ ਸਾਡੇ ਦਰਸ਼ਨ ਕਰਨੇ ਨੇ ਉਹ ਪੂਰਨਮਾਸ਼ੀ ਵਾਲੇ ਦਿਨ ਦਰਸ਼ਨ ਕਰਨਾ, ਕਿਉਂਕਿ ਅਸੀਂ ਪੂਰਨਮਾਸ਼ੀ ਨੂੰ ਦਰਬਾਰ ਸਜਾ ਕੇ ਦਰਸ਼ਨ ਦੇਵਾਂਗੇ।
ਏਕਮ ਦੋਜ ਰਹਿ ਪੁਨ ਮੇਲਾ, ਸਦਨ ਜਾਏ ਸਭ ਫੇਰ ਸੁਏਲਾ।
ਮਹਾਰਾਜ ਜੀ ਕਹਿੰਦੇ ਪੂਰਨਮਾਸ਼ੀ ਤੋਂ ਬਾਅਦ ਵੀ ਏਕਮ ਦਾ ਤੇ ਦੂਜ ਦਾ ਵੀ ਜੋੜ ਮੇਲਾ ਬਣਿਆ ਰਹੇਗਾ। ਪੂਰਨਮਾਸ਼ੀ ਤੋਂ ਮੇਲਾ ਸ਼ੁਰੂ ਹੋ ਜਾਏਗਾ ਤੇ ਪੂਰਨਮਾਸ਼ੀ ਤੋਂ ਬਾਅਦ ਏਕਮ ਤੇ ਦੂਜ ਦਾ ਵੀ ਜੋੜ ਮੇਲਾ ਹੋਵੇਗਾ, ਤੇ ਸਾਰੀ ਸੰਗਤ ਨੇ ਏਕਮ ਤੇ ਦੂਜ ਦਾ ਜੋੜ ਮੇਲਾ ਮਨਾ ਕੇ ਫਿਰ ਆਪੋ ਆਪਣਿਆਂ ਘਰਾਂ ਨੂੰ ਵਾਪਸ ਜਾਣਾ, ਫਿਰ ਆਪੋ ਆਪਣਿਆਂ ਨਗਰਾਂ ਨੂੰ ਸਾਰਿਆਂ ਨੇ ਵਾਪਸ ਜਾਣਾ ਹੈ।
ਨਿਕਟ ਦੂਰ ਕੇ ਨਰ ਸਭ ਰੋਕੇ,
ਨੇੜੇ ਦੂਰ ਦੀਆਂ ਜਿੰਨੀਆਂ ਸੰਗਤਾਂ ਆਈਆਂ ਸਤਿਗੁਰਾਂ ਨੇ ਸਾਰਿਆਂ ਨੂੰ ਰੋਕ ਲਿਆ। ਕਹਿੰਦੇ ਭਾਈ ਤਿੰਨ ਦਿਨਾਂ ਬਾਅਦ ਪੂਰਨਮਾਸ਼ੀ ਹੈ, ਪੂਰਨਮਾਸ਼ੀ ਨੂੰ ਅਸੀਂ ਦਰਸ਼ਨ ਦੇਵਾਂਗੇ, ਏਕਮ ਤੇ ਦੂਜ ਨੂੰ ਜੋੜ ਮੇਲਾ ਹੋਵੇਗਾ, ਤੇ ਫਿਰ ਜਿਨ੍ਹਾਂ ਨੇ ਵਾਪਸ ਜਾਣਾ ਫਿਰ ਉਨ੍ਹਾਂ ਨੂੰ ਵਿਦਾਇਗੀਆਂ ਦਿੱਤੀਆਂ ਜਾਣਗੀਆਂ। ਉਦੋਂ ਤੱਕ ਸਾਰੀ ਸੰਗਤ ਕੀਰਤਪੁਰ ਸਾਹਿਬ ਹੀ ਟਿੱਕੀ ਰਹੇ। ਏਦਾਂ ਹੁਕਮ ਕਰਕੇ ਮਹਾਰਾਜ ਜੀ ਨੇ ਸਾਰੀ ਸੰਗਤ ਨੂੰ ਨੇੜੇ ਦੂਰ ਦੀਆਂ ਸੰਗਤਾਂ ਨੂੰ ਰੋਕਿਆ।
ਸੁਣਤ ਮੁਦਤ ਗੁਰ ਚੈਤ ਬਿਲੁਕੇ,
ਸੁਣ ਕੇ ਸੰਗਤ ਦੇ ਮਨ ਚ ਬੜਾ ਚਾਓ ਜਾਗਿਆ ਵੀ ਸਾਨੂੰ ਸਤਿਗੁਰਾਂ ਦੇ ਖੁੱਲੇ ਦਰਸ਼ਨ ਹੋਣਗੇ ਪੂਰਨਮਾਸ਼ੀ ਵਾਲੇ ਦਿਨ, ਫਿਰ ਏਕਮ ਦੂਜ ਦਾ ਵੀ ਜੋੜ ਮੇਲਾ ਗੁਰੂ ਕੇ ਚਰਨਾਂ ਚ ਮਨਾਵਾਂਗੇ। ਏਦਾਂ ਸੰਗਤ ਨੂੰ ਬੜੀ ਖੁਸ਼ੀ ਹੋਈ, ਬੜਾ ਚਾਓ ਸਾਰੀ ਸੰਗਤ ਦੇ ਮਨ ਚ ਹੋਇਆ।
ਸੰਗਤ ਬਿਖੈ ਮੇਵਰੋ ਸਾਰੇ, ਹੁਕਮ ਗੁਰੂ ਕੋ ਉੱਚੀ ਉਚਾਰੇ।
ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮਨਾਮਾ ਸਾਰੀ ਸੰਗਤ ਚ ਮੇਵੜਿਆਂ ਨੇ ਸੁਣਾ ਦਿੱਤਾ, ਕਿਉਂਕਿ ਸੰਗਤ ਉਦੋਂ ਬਾਹਰ ਹੀ ਖਾਲਸਾ ਜੀ ਤੰਬੂ ਅੱਜ ਵਾਂਗੂ ਥੋੜੀਆਂ ਸਰਾਵਾਂ ਹੁੰਦੀਆਂ ਸੀ, ਤੰਬੂ ਕਨਾਤਾਂ ਤਾਣ ਲੈਣੀਆਂ ਬਾਹਰ ਹੀ, ਜਿੱਥੇ ਜਿੱਥੇ ਕਿਸੇ ਨੂੰ ਥਾਂ ਮਿਲਣੀ ਆਸਣ ਲਾ ਲੈਣੇ, ਕਿਸੇ ਨੇ ਦਰਖਤ ਥੱਲੇ ਟੇਕਿਆ ਹੋਣਾ। ਸਾਰੀ ਸੰਗਤ ਵਿਚ ਮੇਵੜੇ ਨੇ, ਮੇਵੜੇ ਦਾ ਕੰਮ ਹੁੰਦਾ ਸੀ ਸਾਰਿਆਂ ਨੂੰ ਸੁਨੇਹਾ ਦੇਣਾ। ਮੇਵੜਿਆਂ ਨੇ ਜਾ ਕੇ ਸਾਰੀ ਸੰਗਤ ਨੂੰ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮਨਾਮਾ ਸੁਣਾ ਦਿੱਤਾ ਹੈ ਕਿ ਸਤਿਗੁਰੂ ਜੀ ਪੂਰਨਮਾਸ਼ੀ ਵਾਲੇ ਦਿਨ ਦਰਸ਼ਨ ਦੇਣਗੇ ਤੇ ਪੂਰਨਮਾਸ਼ੀ ਤੋਂ ਬਾਅਦ ਏਕਮ ਤੇ ਦੂਜ ਦੋ ਦਿਨਾਂ ਦਾ ਜੋੜ ਮੇਲਾ ਹੋਵੇਗਾ ਤੇ ਸਾਰੀ ਸੰਗਤ ਨੇ ਉਦੋਂ ਤੱਕ ਇੱਥੇ ਟਿਕਿਆ ਰਹਿਣਾ ਤੇ ਉਨੇ ਦਿਨ ਖੁਸ਼ੀਆਂ ਮਨਾਓ, ਮੰਗਲਾਚਾਰ ਕਰੋ, ਹੋਲੀ ਮਨਾਓ, ਆਪਸ ਵਿਚ ਮਿਲ ਕੇ ਸੰਗਤ ਕਰੋ, ਕਥਾ ਕਰੋ, ਕੀਰਤਨ ਕਰੋ, ਇਹ ਸਮਾਂ ਏਦਾਂ ਬਤੀਤ ਕਰੋ। ਏਦਾਂ ਮੇਵੜਿਆਂ ਨੇ ਸਾਰੀ ਸੰਗਤ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਹੁਕਮ ਸੁਣਾਇਆ।
ਤੀਰ ਮੱਲ ਸੁਣ ਕੇ ਚਿਤਵੰਤਾ ਰੁਖ ਨੇ ਕਰੇ ਗੁਰੂ ਭਗਵੰਤਾ।
ਤੀਰ ਮੱਲ ਇਹ ਵੀ ਇੱਥੇ ਆਇਆ ਹੋਇਆ ਸੀ, ਇਕ ਦਿਨ ਪਹਿਲਾਂ ਹੀ ਆਇਆ ਸੀ, ਰਾਤ ਇਹਨੂੰ ਟਿਕਿਆ ਬਤੀਤ ਹੋ ਗਈ ਹੈ। ਅਗਲੇ ਦਿਨ ਧੀਰ ਮੱਲ ਆਪਣੇ ਮਨ ਚ ਚਿਤਵਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਵੱਲ ਰੁੱਖ ਨਹੀਂ ਕਰ ਰਹੇ, ਉਨ੍ਹਾਂ ਦਾ ਮੇਰੇ ਵੱਲ ਕੋਈ ਧਿਆਨ ਨਹੀਂ, ਮੈਂ ਆਇਆ ਜਿਹਾ ਨਾ ਆਇਆ ਉਨ੍ਹਾਂ ਦੇ ਵਾਸਤੇ ਮੈਂ ਇਕੋ ਜਿਹੀ ਬਿਰਤੀ ਹੈ, ਉਨ੍ਹਾਂ ਨੇ ਮੇਰੇ ਆਏ ਦਾ ਕੋਈ ਇੰਨਾ ਪਿਆਰ ਨਹੀਂ ਕੀਤਾ। ਧੀਰ ਮੱਲ ਸੋਚਦਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਵੱਲ ਕੋਈ ਬਹੁਤਾ ਰੁੱਖ ਨਹੀਂ ਕਰ ਰਹੇ।
ਕਿਸੂ ਪੁੱਤਰ ਕੋ ਗੁਰਤਾ ਦੇਹੈ,
ਲੱਗਦਾ ਕਿ ਮੇਰੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਆਪਣੇ ਕਿਸੇ ਪੁੱਤਰ ਨੂੰ ਗੁਰਤਾ ਦੇਣਗੇ। ਉਨ੍ਹਾਂ ਦੇ ਤਿੰਨ ਪੁੱਤਰ ਨੇ, ਬਾਬਾ ਸੂਰਜਮੱਲ ਜੀ ਨੇ, ਬਾਬਾ ਅਣੀ ਰਾਏ ਜੀ ਨੇ, ਫਿਰ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ। ਦੋ ਪੁੱਤਰ ਉਨ੍ਹਾਂ ਦੇ ਚਾਲੇ ਪਾ ਚੁੱਕੇ ਨੇ। ਲੱਗਦਾ ਹੈ ਉਨ੍ਹਾਂ ਦੇ ਰੁੱਖ ਤੋਂ ਵੀ ਉਹ ਆਪਣੇ ਤਿੰਨਾਂ ਪੁੱਤਰਾਂ ਵਿਚੋਂ ਕਿਸੇ ਨੂੰ ਗੁਰਤਾ ਦੇਣਗੇ।
ਕਹਿ ਮਮ ਅਨਜ ਮਹਾਪਦ ਪਹਿ,
ਜਾਂ ਫਿਰ ਜਿਹੜਾ ਮੇਰਾ ਛੋਟਾ ਭਰਾ ਹੈ, ਯਾਨੀ ਕਿ ਆਪਣੇ ਪੋਤਰੇ ਸ੍ਰੀ ਹਰ ਰਾਏ ਸਾਹਿਬ ਨੂੰ ਗੁਰਤਾ ਦੇਣਗੇ। ਧੀਰ ਮੱਲ ਸੋਚ ਰਿਹਾ ਕਿ ਮੇਰੇ ਵੱਲ ਤਾਂ ਉਨ੍ਹਾਂ ਦਾ ਕੋਈ ਰੁੱਖ ਕੋਈ ਨਹੀਂ, ਉਹ ਜਾਂ ਆਪਣੇ ਤਿੰਨਾਂ ਪੁੱਤਰਾਂ ਚੋਂ ਕਿਸੇ ਨੂੰ ਗੱਦੀ ਦੇਣਗੇ, ਜਾਂ ਫਿਰ ਆਪਣੇ ਛੋਟੇ ਪੋਤਰੇ ਮੇਰੇ ਛੋਟੇ ਭਰਾ ਸ੍ਰੀ ਹਰ ਰਾਏ ਸਾਹਿਬ ਨੂੰ ਗੱਦੀ ਦੇਣਗੇ।
ਕਹੇ ਮਾਤ ਕੇ ਮੈਂ ਚੱਲ ਆਇਓ,
ਮੈਂ ਆਪਣੀ ਮਾਤਾ ਦੇ ਕਹਿਣ ਤੇ, ਮੇਰੀ ਮਾਤਾ ਨੇ ਕਿਹਾ ਸੀ, ਮਾਤਾ ਨੇਤੀ ਨੇ, ਉਹਦੇ ਕਹਿਣ ਤੇ ਮੈਂ ਇੱਥੇ ਚੱਲ ਕੇ ਆਇਆ ਹਾਂ।
ਸੰਗਤ ਵਿਖੇ ਅਨਾਦਰ ਪਾਇਓ,
ਇੱਥੇ ਆ ਕੇ ਮੈਂ ਸੰਗਤ ਵਿੱਚ ਅਨਾਦਰ ਪਾਇਆ, ਮੇਰਾ ਇੱਥੇ ਕਿਹੜਾ ਸਤਿਕਾਰ ਹੋਇਆ, ਇੱਥੇ ਲੋਕਾਂ ਨੇ ਮੈਨੂੰ ਪੁੱਛਿਆ ਤੱਕ ਵੀ ਨਹੀਂ, ਇੱਥੇ ਸੰਗਤ ਵਿੱਚ ਆ ਕੇ ਮੇਰਾ ਬੜਾ ਵੱਡਾ ਅਨਾਦਰ ਹੋਇਆ ਕਿ ਗੁਰੂ ਜੀ ਨੇ ਮੇਰੇ ਵੱਲ ਕੋਈ ਰੁੱਖ ਨਹੀਂ ਕੀਤਾ।
ਪੂਜਾ ਅਲਪ ਹੋਏ ਹੈ ਮੇਰੀ,
ਮੇਰੀ ਥੋੜੀ ਪੂਜਾ ਹੋ ਰਹੀ, ਮੇਰਾ ਕੋਈ ਨਾਂ ਨਹੀਂ ਇੱਥੇ, ਮੇਰਾ ਕੋਈ ਸਤਿਕਾਰ ਨਹੀਂ, ਮੇਰੀ ਬਿਲਕੁਲ ਹੀ ਥੋੜੀ ਪੂਜਾ ਹੋ ਰਹੀ ਹੈ।
ਐਸੀ ਰੀਤ ਨੇ ਜਬ ਹੇਰੇ,
ਇਸ ਤਰ੍ਹਾਂ ਦੀ ਰੀਤ ਸਾਰੀ ਸੰਗਤ ਵੇਖੇਗੀ, ਇੱਥੇ ਹਜ਼ਾਰਾਂ ਦੀ ਗਿਣਤੀ ਚ ਲੋਕ ਇਕੱਠੇ ਹੋਏ ਨੇ, ਜਦੋਂ ਇਸ ਤਰ੍ਹਾਂ ਦੀ ਮੇਰੀ ਪੂਜਾ ਇੱਥੇ ਵੇਖਣਗੇ ਕਿ ਮੇਰਾ ਮਾਣ ਸਤਿਕਾਰ ਥੋੜਾ, ਮੇਰੀ ਥੋੜੀ ਪੂਜਾ ਹੋ ਰਹੀ ਹੈ,
ਗੁਰਤਾ ਦੇਸ ਮਨ ਰਹਿ ਆਵੇ,
ਤੇ ਫੇਰ ਮੇਰਾ ਸਤਿਕਾਰ ਹੋਰ ਘਟ ਜਾਏਗਾ। ਹੁਣ ਤਾਂ ਮੇਰੀ ਪੂਜਾ ਤਾਂ ਹੋਵੇਗੀ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਗੁਰਤਾ ਗੱਦੀ ਦੇ ਦੇਣ, ਮੈਨੂੰ ਗੁਰਤਾ ਗੱਦੀ ਦੇ ਦੇਣ ਤਾਂ ਮੇਰੀ ਇੱਜ਼ਤ ਰਹਿੰਦੀ ਹੈ, ਨਹੀਂ ਤਾਂ ਮੇਰੀ ਇੱਜ਼ਤ ਗਵਾਚ ਗਈ, ਜਿਹੜੀ ਮਾੜੀ ਮੋਟੀ ਮੈਂ ਬਣਾਈ ਸੀ ਉਹ ਵੀ ਜਾਂਦੀ ਰਹੀ ਹੈ ਇੱਥੇ ਆ ਕੇ। ਜੇ ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਮੈਨੂੰ ਗੁਰਤਾ ਗੱਦੀ ਦੇ ਦੇਣ ਤਾਂ ਮੇਰਾ ਸਤਿਕਾਰ ਬਰਕਰਾਰ ਰਹੇਗਾ।
ਦੀਨੀ ਮੋਹ ਕੋ ਬਨ ਆਵੇ,
ਨਾਲੇ ਗੁਰਤਾ ਗੱਦੀ ਦਾ ਹੱਕ ਵੀ ਮੇਰਾ ਬਣਦਾ, ਗੁਰਤਾ ਗੱਦੀ ਦਾ ਹੱਕ ਵੀ ਮੇਰਾ ਬਣਦਾ, ਗੁਰੂ ਜੀ ਨੂੰ ਚਾਹੀਦਾ ਗੁਰਤਾ ਗੱਦੀ ਉਹ ਮੈਨੂੰ ਦੇਣ।
ਵੱਡੇ ਪੁੱਤਰ ਕੋ ਪੁੱਤਰ ਵਡੇਰੋ,
ਕਿਉਂਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਪੁੱਤਰ ਦਾ ਫਿਰ ਵੱਡਾ ਪੁੱਤਰ ਆ, ਪਹਿਲਾਂ ਹੱਕ ਬਣਦਾ ਵੱਡੇ ਪੁੱਤਰ ਦਾ, ਜੇ ਵੱਡਾ ਪੁੱਤਰ ਗੁਜਰ ਜਾਏ ਤੇ ਉਹਦੇ ਤੋਂ ਬਾਅਦ ਫਿਰ ਉਹਦਾ ਜਿਹੜਾ ਵੱਡਾ ਪੁੱਤਰ ਆ ਫਿਰ ਉਹਦਾ ਹੱਕ ਬਣਦਾ, ਉਹਦੇ ਹਿਸਾਬ ਨਾਲ ਮੈਂ ਵੱਡੇ ਪੁੱਤਰ ਦਾ ਵੱਡਾ ਪੁੱਤਰ ਆ, ਬਾਬਾ ਗੁਰਦਿੱਤਾ ਜੀ ਵੱਡੇ ਸਨ ਫਿਰ ਉਹਨਾਂ ਦਾ ਅੱਗੋਂ ਵੱਡਾ ਪੁੱਤਰ ਮੈਂ ਹਾਂ, ਇਸ ਕਰਕੇ ਹੱਕ ਮੇਰਾ ਬਣਦਾ।
ਵਿਦਤ ਬਾਤ ਸਭ ਲਖੈ ਕਨੇਰੋ,
ਇਹ ਗੱਲ ਸਾਰੇ ਜਗਤ ਵਿਚ ਵਿਦਤ ਹੈ, ਇਹ ਗੱਲ ਸਾਰੇ ਜਗਤ ਵਿਚ ਪ੍ਰਗਟ ਹੈ ਔਰ ਸਾਰੇ ਜਾਣਦੇ ਹਨ।
ਤੋ ਰਚੈ ਮੈਂ ਕੁਛ ਚਤੁਰਾਏ, ਜਿਸ ਤੇ ਸੰਗਤ ਲਖੈ ਵਡਾਏ,
ਪਰ ਮੈਨੂੰ ਹੁਣ ਫਿਰ ਵੀ ਕੋਈ ਨਾ ਕੋਈ ਚਤੁਰਾਈ ਕਰਨੀ ਚਾਹੀਦੀ ਜਿਹਦੇ ਨਾਲ ਸਾਰੀ ਸੰਗਤ ਮੇਰੀ ਵਡਿਆਈ ਕਰੇ, ਇਹ ਜਿਹੜੀ ਸੰਗਤ ਆਈ ਹੈ ਇਹਨਾਂ ਸਾਰਿਆਂ ਨੂੰ ਮੇਰੀ ਵਡਿਆਈ ਦਾ ਪਤਾ ਲੱਗੇ, ਏਦਾਂ ਦੀ ਚਤੁਰਾਈ ਮੈਨੂੰ ਹੁਣ ਕਰਨੀ ਚਾਹੀਦੀ ਹੈ, ਏਦਾਂ ਦੀ ਚਤੁਰਾਈ ਪ੍ਰਗਟ ਹੋਣੀ ਚਾਹੀਦੀ ਹੈ।
ਪ੍ਰਥਮ ਪਿਤਾ ਮੈਂ ਤੇ ਪੁਜਵਾ
ਸੋਚਦਾ ਧੀਰ ਬਲ ਕੇ ਪਹਿਲਾਂ ਮੈਂ ਆਪਣੇ ਦਾਦੇ ਕੋਲੋਂ ਹੀ ਆਪਣੀ ਪੂਜਾ ਕਰਵਾਵਾਂ ਕਿ ਮੇਰਾ ਦਾਦਾ ਭਾਵ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇਹ ਹੀ ਮੇਰੀ ਪੂਜਾ ਕਰਨ।
ਪ੍ਰਥਮ ਪਿਤਾ ਮੈਂ ਤੇ ਪੁਜਵਾ ਫਿਰ ਮੰਜੀ ਪਰ ਹੋਏ ਦਿਖਾਵੋ।
ਫਿਰ ਸੋਚਿਆ ਵੀ ਮੇਰੇ ਦਾਦੇ ਨੇ ਤਾਂ ਮੇਰੀ ਪੂਜਾ ਕਰਨੀ ਕੋਈ ਨਹੀਂ, ਇਹਨੇ ਆਖਿਆ ਵੀ ਮੈਂ ਆਪਣੇ ਦਾਦੇ ਤੋਂ ਪਹਿਲਾਂ, ਕਿਉਂਕਿ ਉਹਨਾਂ ਨੇ ਤਾਂ ਪੂਰਨਮਾਸ਼ੀ ਨੂੰ ਆਉਣਾ ਬਾਹਰ ਦਰਸ਼ਨ ਦੇਣ ਵਾਸਤੇ, ਤੇ ਪੂਰਨਮਾਸ਼ੀ ਅੱਗੇ ਵਾਲੇ 3 ਦਿਨ ਬਾਕੀ ਨੇ, ਇਹਨਾਂ 3 ਦਿਨਾਂ ਵਿੱਚ ਆਪਣੇ ਦਾਦੇ ਤੋਂ ਪਹਿਲਾਂ ਮੈਂ ਆਪਣੀ ਪੂਜਾ ਕਰਾਉਣੀ ਸ਼ੁਰੂ ਕਰ ਦਿਆਂ। ਦਾਦਾ ਜੀ ਨੇ ਤਾਂ ਮੰਜੀ ਲਾਣੀ ਨੀ 3 ਦਿਨ, ਤੇ 3 ਦਿਨ ਮੈਂ ਆਪਣੀ ਗੱਦੀ ਲਾ ਲਵਾਂ, ਮੰਜੀ ਲਾ ਲਵਾਂ ਤੇ ਲੋਕਾਂ ਕੋਲੋਂ ਪੂਜਾ ਕਰਵਾਉਣੀ ਸ਼ੁਰੂ ਕਰ ਦਿਆਂ। ਏਦਾਂ ਧੀਰ ਮਲ ਸੋਚ ਰਿਹਾ ਕਿ ਇਹਨਾਂ 3 ਦਿਨਾਂ ਵਿੱਚ ਪਹਿਲਾਂ ਮੈਂ ਮੰਜੀ ਲਾ ਕੇ ਮੰਜੀ ਤੇ ਬੈਠ ਕੇ ਲੋਕਾਂ ਨੂੰ ਆਪਣਾ ਆਪ ਵਿਖਾਵਾਂ।
ਗੁਰੂ ਅਛਤ ਜੇ ਲਿਓ ਅਕੋਰ,
ਇਹ ਤਾਂ ਗੁਰੂ ਜੀ ਦੇ ਹੁੰਦਿਆਂ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁੰਦਿਆਂ ਜੇ ਮੈਂ ਲੋਕਾਂ ਕੋਲੋਂ ਭੇਟਾਵਾਂ ਲਵਾਂਗਾ, ਲੋਕ ਆ ਕੇ ਮੇਰੀ ਪੂਜਾ ਕਰਨਗੇ।
ਸਿੱਖ ਕਰ ਸਿੱਖ ਬੰਦਾ ਕਰ ਜੋਰ,
ਤੇ ਜਿੰਨੀ ਸੰਗਤ ਹੈ ਉਹ ਸਾਰੀ ਫਿਰ ਵੇਖ ਕੇ ਮੇਰੀ ਪੂਜਾ ਕਰੇਗੀ, ਸਾਰੀ ਸੰਗਤ ਆ ਕੇ ਮੈਨੂੰ ਵੰਦਨਾ ਕਰੇਗੀ।
ਸਦਾ ਰਹੇਗੇ ਪੁਨਿ ਅਨੁਸਾਰੇ,
ਤੇ ਫਿਰ ਆਉਣ ਵਾਲੇ ਸਮੇਂ ਵਿੱਚ ਵੀ ਇਹ ਸਾਰੀ ਸੰਗਤ ਮੇਰੇ ਅਨੁਸਾਰ ਰਹੇਗੀ, ਸਾਰੀ ਸੰਗਤ ਮੇਰੇ ਅਧੀਨ ਹੋ ਕੇ ਚੱਲੇਗੀ। ਜੇ ਮੈਂ ਹੁਣ ਪੂਜਾ ਕਰਵਾਵਾਂਗਾ ਆਪਣੇ ਦਾਦਾ ਜੀ ਦੇ ਹੁੰਦਿਆਂ ਜੇ ਆਪਣੀ ਪੂਜਾ ਕਰਵਾ ਲਈ, ਤੇ ਅੱਗੋ ਤੋਂ ਵੀ ਫਿਰ ਮੇਰੀ ਪੂਜਾ ਹੁੰਦੀ ਰਹੇਗੀ।
ਪੂਜਾ ਕਰੇ ਸਦੀਵ ਹਮਾਰੇ,
ਸਾਡੀ ਸਦਾ ਪੂਜਾ ਹੁੰਦੀ ਰਹੇਗੀ। ਖਾਲਸਾ ਜੀ, ਪ੍ਰਿਥੀ ਚੰਦ ਧੀਰ ਮਲ ਵਰਗਿਆਂ ਦੀ ਜਿਹੜੀ ਸੋਚ ਸੀ ਨਾ, ਇਹ ਨੀ ਸਨ ਸਮਝਦੇ ਕਿ ਗੁਰੂ ਨਾਨਕ ਦੀ ਇਸ ਗੱਦੀ ਪਿੱਛੇ ਕਿੱਡੀ ਵੱਡੀ ਬਰਕਤ ਹੈ, ਉਰੇ ਦੇ ਨਾਲ ਕਿੰਨੀਆਂ ਵੱਡੀਆਂ ਜਿੰਮੇਵਾਰੀਆਂ ਨੇ। ਜੀਵਾਂ ਦੀ ਕਲਿਆਣ ਕਰਨੀ ਹੈ, ਜੀਵਾਂ ਦਾ ਉਧਾਰ ਕਰਨਾ, ਉਹਨਾਂ ਨੂੰ ਆਤਮ ਗਿਆਨ ਦੀ ਸੋਝੀ ਦੇਣੀ ਹੈ, ਇਹ ਨੀ ਸਨ ਸਮਝਦੇ। ਧੀਰ ਮਲ ਤੇ ਪ੍ਰਿਥੀ ਚੰਦ ਵਰਗਿਆਂ ਦੀ ਸੋਚ ਸੀ ਕਿ ਗੁਰੂ ਨਾਨਕ ਦੀ ਇਸ ਗੱਦੀ ਨੂੰ ਇਹ ਸਿਰਫ ਐਸ਼ੋ ਪ੍ਰਸਤੀ ਦਾ ਸਾਧਨ ਸਮਝਦੇ ਸੀ ਕਿ ਸਾਡੇ ਕੋਲ ਗੱਦੀ ਆਏਗੀ, ਐਸ਼ੋ ਪ੍ਰਸਤੀ ਦਾ ਸਾਡੇ ਕੋਲ ਸਮਾਨ ਹੋਵੇਗਾ, ਆਨੰਦਤ ਹੋਵੇ, ਸਾਡੀ ਪੂਜਾ ਹੋਵੇਗੀ, ਵਾਹ ਵਾਹ ਹੋਵੇਗੀ, ਬਸ ਇਸੇ ਕਰਕੇ ਇਸ ਗੱਦੀ ਨੂੰ ਚਾਹੁੰਦੇ ਸੀ। ਪਰ ਉਸ ਗੱਦੀ ਨਾਲ ਜਿਹੜੀਆਂ ਜਿੰਮੇਵਾਰੀਆਂ ਜੁੜੀਆਂ ਹੋਈਆਂ ਨੇ ਉਹਨਾਂ ਦਾ ਇਹਨਾਂ ਨੂੰ ਬੋਧ ਨਹੀਂ ਸੀ। ਤੋ ਧੀਰ ਮਲ ਕਹਿੰਦਾ ਵੀ ਇਸ ਤਰ੍ਹਾਂ ਮੇਰੀ ਪੂਜਾ ਹੋਵੇਗੀ, ਸਦੀਵ ਵਾਸਤੇ ਮੇਰੀ ਪੂਜਾ ਬਰਕਰਾਰ ਹੋ ਜਾਏਗੀ।
ਗੁਰਨਿਕ ਸੈਂਗੇ ਪਰਸੋਂ ਬਾਹਰ,
ਕਿਉਂਕਿ ਗੁਰੂ ਜੀ ਨੇ ਤਾਂ ਪਰਸੋਂ ਆਉਣਾ ਬਾਹਰ, ਹਾਲੇ 2 ਦਿਨ ਵਿੱਚ ਮੇਰੇ ਕੋਲ ਬਾਕੀ ਰਹਿੰਦੇ ਨੇ, ਇਹਨਾਂ 2 ਦਿਨਾਂ ਵਿੱਚ ਮੈਂ ਜੋ ਮਰਜ਼ੀ ਕਰ ਲਵਾਂ।
ਮੈਂ ਹੋਏ ਪ੍ਰਾਤ ਫਿਰੋਂ ਵਿੱਚ ਜਾਹਰ,
ਮੈਂ ਸਵੇਰ ਹੁੰਦਿਆਂ ਹੀ, ਕੱਲ ਸਵੇਰ ਹੁੰਦਿਆਂ ਹੀ, ਅੱਜ ਮੈਂ ਤਿਆਰੀ ਕਰ ਲੈਣਾ ਤੇ ਕੱਲ ਸਵੇਰ ਹੁੰਦਿਆਂ ਮੈਂ ਮੰਜੀ ਸਥਾਪਿਤ ਕਰ ਲਵਾਂਗਾ, ਦਰਬਾਰ ਸਜਾ ਲਵਾਂਗਾ ਆਪਣਾ, ਤੇ ਆਪਣਾ ਦਰਬਾਰ ਸਜਾ ਕੇ ਮੰਜੀ ਸਥਾਪਿਤ ਕਰਕੇ ਉਹਦੇ ਉੱਤੇ ਬੈਠਾਂਗਾ ਜ਼ਾਹਰ ਹੋ ਕੇ।
ਬ੍ਰਿੰਦੇ ਉਪਾਇਨ ਆਮੀ ਸਭਾ,
ਆ ਜਿਹੜੇ ਲੋਕ ਭੇਟਾਵਾਂ ਲੈ ਕੇ ਆਏ ਨੇ, ਆ ਜਿਹੜੀਆਂ ਸੰਗਤਾਂ ਭੇਟਾਵਾਂ ਲੈ ਕੇ ਆਈਆਂ ਨੇ,
ਹਿਰ ਹਿਰ ਅਰਪਣਗੇ ਸਭਾ,
ਇਹ ਮੈਨੂੰ ਗੱਦੀ ਤੇ ਬੈਠਿਆਂ ਵੇਖ ਕੇ ਫਿਰ ਇਹ ਭੇਟਾਵਾਂ ਮੈਨੂੰ ਅਰਪਣਗੇ। ਇਹ ਜਿੰਨੀ ਸੰਗਤ ਆਈ ਹੈ ਇਹ ਮੈਨੂੰ ਗੱਦੀ ਤੇ ਬੈਠਿਆਂ ਵੇਖ ਕੇ ਸਾਰੇ ਭੇਟਾਵਾਂ ਮੈਨੂੰ ਲਿਆ ਕੇ ਅਰਪਣ ਕਰਨਗੇ।
ਗੁਰ ਸਮ ਬਣ ਕੇ ਦਿਓ ਦਿਖਾਏ,
ਗੁਰੂ ਦੇ ਸਮਾਨ ਜਿਵੇਂ ਗੁਰੂ ਜੀ ਬਣਦੇ ਨੇ ਨਾ, ਉਹਨਾਂ ਦੇ ਵੀ ਸੀਸ ਤੇ ਕਲਗੀ ਜਗ੍ਹਾ ਹੁੰਦੀ ਹੈ, ਸੋਹਣੇ ਕੱਪੜੇ ਬਸਤਰ ਸ਼ਸਤਰ ਪਹਿਨਦੇ ਨੇ, ਸੀਸ ਤੇ ਚਵਰ ਸਾਹਿਬ ਝੁਲਦਾ, ਮੈਂ ਵੀ ਗੁਰੂ ਦੇ ਸਮਾਨ ਹੀ ਆਪਣਾ ਸਰੀਰ ਬਣਾਵਾਂਗਾ ਤੇ ਉਹਨਾਂ ਦੇ ਸਮਾਨ ਗੁਰੂ ਬਣ ਕੇ ਫਿਰ ਮੈਂ ਸਾਰੇ ਲੋਕਾਂ ਨੂੰ ਆਪਣਾ ਆਪ ਵਿਖਾਵਾਂਗਾ।
ਜਿਸ ਤੇ ਮਨ ਤਰੇ ਸਦਾਏ,
ਇਹਦੇ ਕਰਕੇ ਲੋਕ ਸਦਾ ਮੇਰੀ ਪੂਜਾ ਕਰਦੇ ਰਹਿਣਗੇ। ਜੇ ਕੱਲ ਮੇਰੀ ਪੂਜਾ ਹੋ ਗਈ ਤੇ ਫਿਰ ਅੱਗੋਂ ਤੋਂ ਵੀ ਮੇਰੀ ਪੂਜਾ ਹੁੰਦੀ ਰਹੇਗੀ। ਲੋਕ ਆਖਣਗੇ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਹੁੰਦਿਆਂ ਬਾਬੇ ਧੀਰ ਮਲ ਦੀ ਪੂਜਾ ਹੋਈ ਹੈ, ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੇ ਰੋਕਿਆ ਨਹੀਂ, ਇਸ ਕਰਕੇ ਇਹੀ ਗੁਰੂ ਨੇ ਅੱਗੋਂ ਤੋਂ ਵੀ ਇਹਨਾਂ ਦੀ ਪੂਜਾ ਕਰਨੀ, ਇੱਦਾਂ ਫਿਰ ਮੇਰੀ ਪੂਜਾ ਪੱਕੀ ਹੋ ਜਾਏਗੀ, ਲੋਕ ਮੇਰੀ ਪੂਜਾ ਸਦਾ ਵਾਸਤੇ ਕਰਨਗੇ।
ਸੰਗ ਮਸੰਦਨ ਮਸਲਤ ਕੀਨ,
ਧੀਰ ਮਲ ਨੇ ਕੁਝ ਮਸੰਦਾਂ ਨਾਲ ਸਲਾਹ ਕਰ ਲਈ, ਕੁਝ ਕੁ ਮਸਾਂਦੇ ਦੇ ਨਾਲ ਰਲੇ ਵੀ ਹੋਏ ਸੀ। ਧੀਰ ਮੱਲ ਨੂੰ ਆ ਕੇ ਕਹਿੰਦੇ ਸੀ, ਧੀਰ ਮੱਲ ਕੋਈ ਨੀ, ਤੂੰ ਅੱਗੇ ਲੱਗ, ਅਸੀਂ ਤੇਰੇ ਨਾਲ, ਅਸੀਂ ਤੇਰੀ ਮਦਦ ਕਰਾਂਗੇ। ਕਿਉਂਕਿ ਵਿਰੋਧੀ ਬਿਰਤੀ ਵਾਲੇ ਜਿਹੜੇ ਮਨਮੁਖ ਸਾਖਤ ਲੋਕ ਹੁੰਦੇ ਨੇ ਸੰਸਾਰ ਵਿਚ, ਉਹ ਵੀ ਬਹੁਤ ਨੇ। ਧੀਰ ਮੱਲ ਦੇ ਜਿਹੜੇ ਹਮਾਇਤ ਕਰਨ ਵਾਲੇ, ਉਹ ਧੀਰ ਮੱਲ ਨਾਲ ਅੰਦਰੋਂ ਨੀ ਸਨ ਜੁੜੇ ਹੋਏ, ਇਸ ਕਰਕੇ ਜੁੜੇ ਹੋਏ ਸੀ ਵੀ ਧੀਰ ਮੱਲ ਨੂੰ ਗੁਰੂ ਬਣਾਵਾਂਗੇ, ਜੇ ਵਸਤੂਆਂ ਆਉਣਗੀਆਂ, ਪਿਟਾਵਾਂ ਆਉਣਗੀਆਂ, ਵਿਚੋਂ ਅਸੀਂ ਖਾਵਾਂਗੇ। ਏਦਾਂ ਦੀ ਬਿਰਤੀ ਰੱਖਦੇ ਸੀ। ਉਹ ਜਿੰਨੇ ਮਸੰਦ ਜਿਹੜੇ ਧੀਰ ਮੱਲ ਨਾਲ, ਕੁਝ ਕੁ ਮਸੰਦ, ਸਾਰੇ ਨਹੀਂ, ਕੁਝ ਚੰਗੇ ਭਲੇ ਗੁਰੂ ਘਰ ਨਾਲ ਵੀ ਜੁੜੇ ਹੋਏ ਸੀ, ਪਰ ਕੁਝ ਕੁ ਮਸੰਦਾਂ ਨੂੰ ਧੀਰ ਮੱਲ ਨੇ ਆਪਣੇ ਨਾਲ ਜੋੜ ਲਿਆ ਔਰ ਉਹਨਾਂ ਨਾਲ ਰਲ ਕੇ ਨੇ ਸਲਾਹ ਕੀਤੀ।
ਤਿੰਨੋਂ ਸਰਾਇਓ ਤੂੰ ਮਤ ਪੀਣ।
ਹੁਣ ਉਹ ਜਿਹੜੇ ਮਸੰਦ ਸੀ, ਉਹਨਾਂ ਨੇ ਆ ਕੇ ਧੀਰ ਮੱਲ ਦੀ ਸਲਾਘਾ ਕੀਤੀ। ਧੀਰ ਮੱਲ ਨੂੰ ਕਹਿੰਦੇ, ਧੀਰ ਮੱਲ ਜੀ, ਤੇਰੇ ਵਰਗਾ ਤਾਂ ਬੰਦਾ ਹੀ ਕੋਈ ਨੀ ਹੋਣਾ ਦੁਨੀਆਂ ਚ। ਉਹ ਪਹਿਲਾਂ ਹੀ ਬੜਾ ਮਾਨੀ ਹੰਕਾਰੀ, ਗੱਦੀ ਤੇ ਬੈਠਣਾ ਚਾਹੁੰਦਾ ਸੀ, ਤੇ ਮਸੰਦਾਂ ਨੇ ਹੋਰ ਆ ਕੇ ਵਡਿਆਈ ਕਰ ਦਿੱਤੀ। ਕਹਿੰਦੇ, ਧੀਰ ਮੱਲ ਜੀ, ਤੁਸੀਂ ਤਾਂ ਬੜੇ ਸਿਆਣੇ ਹੋ ਜੀ, ਤੁਸੀਂ ਤਾਂ ਬੜੇ ਸਮਤ ਵਾਲੇ, ਸਮਤ ਚ ਪੀਨ ਹੋ।
ਸਦਾ ਸੰਗ ਤਿਸ ਕੇ ਸੁਨ ਹੈ, ਗੁਰ ਬਿਗੜੇ ਤਿਨਹੀ ਨਿਤ ਕਹਿ।
ਉਹ ਸਦਾ ਜਿਹੜੇ ਮਸੰਦ ਸੀ ਨਾ, ਨਾਲ ਰਹਿੰਦੇ ਸੀ ਇਹਦੇ, ਧੀਰ ਮੱਲ ਦੇ। ਉਹ ਇਹ ਚਾਹੁੰਦੇ ਵੀ ਸੀ ਕਿ ਧੀਰ ਮੱਲ ਦਾ ਗੁਰੂ ਜੀ ਨਾਲ ਵਿਗਾੜ ਬਣਿਆ ਰਹੇ, ਇਹ ਗੁਰੂ ਨਾਲ ਵਿਗੜ ਜਾਏ ਤੇ ਫਿਰ ਸੰਗਤ ਵਿਚ ਪਾੜਾ ਪਾ ਕੇ ਸੰਗਤ ਨੂੰ ਅਸੀਂ ਆਪਣੇ ਨਾਲ ਜੋੜਾਂਗੇ ਤੇ ਮਰਜ਼ੀ ਨਾਲ ਵਰਤਾਂਗੇ। ਉਹ ਮਸੰਦ ਏਦਾਂ ਦੀ ਬਿਰਤੀ ਰੱਖਣ ਵਾਲੇ ਧੀਰ ਮੱਲ ਨਾਲ ਜੁੜੇ ਹੋਏ ਸੀ।
ਲੱਖੋਂ ਸੰਗਤ ਅਬ ਚੱਲ ਆਈ, ਦੇਸ਼ਨ ਕੇ ਮਸੰਦ ਸਮਝਾਏ।
ਉਹ ਮਸੰਦ ਕਹਿਣ ਲੱਗੇ ਧੀਰ ਮੱਲ ਨੂੰ, ਧੀਰ ਮੱਲ ਜੀ, ਆ ਵੇਖੋ ਲੱਖਾਂ ਦੀ ਗਿਣਤੀ ਚ ਸੰਗਤਾਂ ਆਈਆਂ ਨੇ, ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆਈਆਂ ਨੇ, ਉਹਨਾਂ ਨਾਲ ਬਹੁਤ ਸਾਰੇ ਮਸੰਦ ਸੰਗਤ ਨੂੰ ਨਾਲ ਪ੍ਰੇਰ ਕੇ ਲੈ ਕੇ ਆਏ ਨੇ।
ਅਬ ਕਹਿ ਦੇਖੇ ਤੋਏ ਪ੍ਰਤਾਪ,
ਹੁਣ ਤੇਰਾ ਪ੍ਰਤਾਪ ਵੇਖ ਲੈਣਗੇ ਸਾਰੇ। ਜੇ ਤੂੰ ਗਰਦੀ ਲਾ ਕੇ ਬੈਠੇਗਾ ਨਾ, ਤੇ ਸਾਰੇ ਤੇਰਾ ਪ੍ਰਤਾਪ ਵੇਖ ਲੈਣਗੇ, ਜਿੰਨੀ ਸੰਗਤ ਹੈ, ਆ ਜਿੰਨੇ ਮਸੰਦ ਨੇ ਆਏ ਹੋਏ, ਇਹ ਸਾਰੇ ਤੇਰਾ ਪ੍ਰਤਾਪ ਵੇਖ ਲੈਣਗੇ।
ਉਹਨੇ ਭੇਤ ਲੈ ਪਹੁੰਚੇ ਆਪ,
ਮੁੜ ਕੇ ਤੇਰਾ ਭੇਤ ਲੈ ਕੇ ਜਦੋਂ ਤੂੰ ਬੈਠੇਗਾ ਕਰਤਾਰਪੁਰ ਜਾ ਕੇ, ਫਿਰ ਤੇਰੇ ਕੋਲ ਆਇਆ ਕਰਨਗੇ ਸਾਰੇ, ਫਿਰ ਇਹ ਸਾਰੀ ਸੰਗਤ ਤੇਰੇ ਕੋਲ ਹੀ ਆਇਆ ਕਰੇਗੀ, ਤੈਨੂੰ ਮੱਥਾ ਟੇਕਿਆ ਕਰੇਗੀ।
ਜਿਸ ਮੈਂ ਇਮ ਨਿਸ਼ਚੈ ਕਰ ਸੋਏ,
ਏਦਾਂ ਇਹਨਾਂ ਨੇ ਰਾਤ ਨੂੰ ਸਲਾਹਾਂ ਕਰ ਲਈਆਂ ਰਲ ਕੇ ਮਸੰਦਾਂ ਨਾਲ, ਧੀਰ ਮੱਲ ਨੇ, ਕਿ ਕੱਲ ਸਵੇਰ ਹੁੰਦਿਆਂ ਆਪਾਂ ਗੱਦੀ ਲਾਉਣੀ ਹੈ ਤੇ ਗੱਦੀ ਲਾ ਕੇ ਆਪਣੀ ਪੂਜਾ ਕਰਾਉਣੀ ਹੈ, ਤੁਸੀਂ ਸਾਰੀ ਸੰਗਤ ਨੂੰ ਪ੍ਰੇਰ ਕੇ ਮੇਰੇ ਕੋਲ ਲਿਆਉਣਾ। ਏਦਾਂ ਇਹਨਾਂ ਨੇ ਰਾਤ ਨੂੰ ਸਲਾਹ ਕਰ ਲਈ, ਮਸਲਤ ਕਰ ਲਈ।
ਜਾਗੇ ਸਕਲ ਪ੍ਰਾਤ ਕੋਏ,
ਅਗਲਾ ਦਿਨ ਚੜਿਆ ਸਵੇਰੇ ਉੱਠੇ। ਅੱਗੇ ਤੇ ਧੀਰ ਮੱਲ ਲੇਟ ਉੱਠਦਾ ਸੀ, ਅੱਜ ਥੋੜਾ ਜਿਹਾ ਸਵੇਰੇ ਸਵਖਤ ਉੱਠ ਗਿਆ ਵੀ ਗੱਦੀ ਲਾ ਕੇ ਬੈਠਣਾ। ਤੋ ਧੀਰ ਮੱਲ ਸਵੇਰੇ ਛੇਤੀ ਨਾਲ ਉੱਠਿਆ, ਇਹਦੇ ਨਾਲ ਜਿੰਨੇ ਮਸੰਦ ਸੀ ਉਹ ਵੀ ਸਾਰੇ ਜਾਗੇ ਹਨ।
ਮੁੱਠਾ ਚਮਰ ਸੇਵਕਨ ਦੀਨ,
ਇੱਕ ਮੋਰ ਦੇ ਖੰਭਾਂ ਦਾ ਮੁੱਠਾ ਲੈ ਲਿਆ, ਚੌਰ ਲੈ ਲਿਆ, ਉਹ ਆਪਣੇ ਸੇਵਕਾਂ ਨੂੰ ਦੇ ਦਿੱਤਾ। ਧੀਰ ਮੱਲ ਨੇ ਆਪਣੇ ਸੰਦੂਕ ਚ ਰੱਖਿਆ ਹੋਇਆ ਸੀ ਸਾਂਭ ਕੇ, ਉਹ ਕੱਢ ਕੇ ਫੜਾਇਆ ਉਹਨਾਂ ਨੂੰ, ਕਹਿੰਦਾ ਆ ਲੋ, ਆ ਮੇਰੇ ਸਿਰ ਤੇ ਚਲਾਈ ਜਾਣਾ, ਤੁਸੀਂ ਜਿਵੇਂ ਗੁਰੂ ਸਾਹਿਬ ਦੇ ਸੀਸ ਤੇ ਚਲਾਉਂਦੇ ਨੇ ਨਾ, ਏਦਾਂ ਤੁਸੀਂ ਚਲਾਉਣਾ। ਗੁਰਬਾਣੀ ਦਾ ਮਹਾਂਵਾਕ ਹੈ ਨਾ, ਹੰਸਾ ਦੇਖ ਤਰੰਦਿਆਂ, ਬੱਗਾ ਪੇ ਆਇਆ ਚਾਓ, ਡੂਬ ਮੂਹੇ ਬੱਗ ਬੱਪੜੇ, ਸਿਰ ਤਲ ਉੱਪਰ ਪਾਓ। ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਵੀ ਚਾਓ ਆ ਜਾਂਦਾ ਕਿ ਅਸੀਂ ਵੀ ਤਰੀਏ। ਵੇਖੋ ਹੰਸ ਕਿੰਨੇ ਸਤਿਕਾਰਤ ਨੇ, ਕਿੰਨੀ ਇਹਨਾਂ ਦੀ ਪੂਜਾ ਹੈ। ਵੇਖ ਕੇ ਬਗਲੇ ਨੂੰ ਚਾਓ ਆਇਆ, ਜਦੋਂ ਤਰਨ ਲੱਗਾ ਡੁੱਬ ਮਰਿਆ, ਪੈਰ ਉੱਪਰ ਸਿਰ ਥੱਲੇ। ਗੁਰੂ ਹਰਗੋਬਿੰਦ ਸਾਹਿਬ ਦੀ ਪੂਜਾ ਹੁੰਦੀ ਵੇਖ ਕੇ ਧੀਰ ਮੱਲ ਨੇ ਆਖਿਆ, ਲਓ ਚੌਰ ਸਾਹਿਬ, ਆਪਣਾ ਸੰਦੂਕ ਚੋਂ ਕੱਢ ਕੇ ਫੜਾਇਆ, ਕਹਿੰਦਾ ਮੇਰੇ ਸਿਰ ਤੇ ਚਲਾਓ ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਸੀਸ ਤੇ ਚਲਾਉਂਦੇ ਨੇ।
ਵੱਡੋ ਪਖੰਡ ਰਚਨ ਤਵ ਕੀਨ,
ਬੜਾ ਵੱਡਾ ਪਖੰਡ ਰਚਿਆ। ਪਤਾ ਸੀ ਵੀ ਗੁਰੂ ਸਾਹਿਬ ਤਾਂ ਅੰਦਰ ਨੇ, ਉਹਨਾਂ ਪੂਰਨਮਾਸ਼ੀ ਨੂੰ ਬਾਹਰ ਆਉਣਾ, ਤੇ ਉਸ ਤੋਂ ਪਹਿਲਾਂ ਮੈਂ ਆਪਣੀ ਪੂਜਾ ਕਰਵਾ ਲਵਾਂ। ਇਹਨੇ ਬੜਾ ਪਖੰਡ ਰਚਿਆ,
ਬੀਚ ਬਾਜ਼ਾਰ ਫਰਸ਼ ਕਰਵਾਇਓ।
ਮੇਨ ਬਾਜ਼ਾਰ ਸੀ ਨਾ ਬਾਹਰ, ਉਹਦੇ ਵਿਚ ਇਹਨੇ ਆਪਣਾ ਸਭਾ ਲਵਾਈਆਂ, ਕਨਾਤਾਂ ਤਨਵਾ ਲਈਆਂ, ਤੰਬੂ ਕਨਾਤਾਂ ਤਣਵਾ ਕੇ ਫਰਸ਼ ਗਲੀਚੇ ਵਿਛਾ ਦਿੱਤੇ।
ਰੰਗ ਅਨੇਕ ਵਿਸਾਲ ਸੁਆਇਓ,
ਅਨੇਕਾਂ ਰੰਗਾਂ ਦੇ ਗਲੀਚੇ ਜਿਨ੍ਹਾਂ ਦੇ ਬੜੇ ਬੜੇ ਰੰਗ ਸਨ, ਮੀਨਾ ਕਾਰੀਆਂ ਕੀਤੀਆਂ ਹੋਈਆਂ, ਉਹ ਗਿਲਮ ਗਲੀਚੇ ਸਾਰੀ ਸਭਾ ਵਿਚ ਵਿਛਾਏ ਹਨ।
ਪਹੁੰਚਿਓ ਆਪ ਕਰੇ ਤਬ ਪਹੁੰਚਿਓ ਆਪ ਕਰੇ ਤਬ ਜਾਮਾ,
ਕਹਿੰਦੇ ਆਪਣੇ ਸਰੀਰ ਦੇ ਉੱਤੇ ਨੇ ਬੜਾ ਵਧੀਆ ਜਾਮਾ ਪਾਇਆ, ਬੜਾ ਕੀਮਤੀ ਚੋਲਾ ਤੇ ਆਪਣੇ ਸਰੀਰ ਤੇ ਬੜੀ ਵਧੀਆ ਪੁਸ਼ਾਕ ਪਾਈ ਹੈ।
ਬਹੁਤ ਸੂਖਮ ਦੀਰ ਗਿਆ ਬ੍ਰਾਹਮਾ,
ਬੜੇ ਸੂਖਮ ਧਾਗੇ ਦਾ ਬਣਿਆ ਹੋਇਆ ਚੋਲਾ ਸੀ, ਉਹ ਚੋਲਾ ਧੀਰ ਮਲ ਨੇ ਆਪਣੇ ਤਨ ਤੇ ਪਾਇਆ ਹੈ।
ਕੰਚਨ ਦੰਡ ਚਮਰ ਸਿਰ ਫੇਰੇ,
ਅੱਗੇ ਦੇ ਸੋਨੇ ਦੇ ਡੰਡੇ ਫੜੇ ਹੋਏ, ਚੋਭਾ ਫੜੀਆਂ, ਚੋਭਦਾਰ ਵੀ ਖੜੇ ਕਰ ਲਏ ਤੇ ਇਕ ਚੌਰ ਬਰਦਾਰ ਇਹਦੇ ਸਿਰ ਤੇ ਚਵਰ ਝੁਲਾਣ ਲੱਗਾ।
ਭੂਖਨ ਪੈਰੇ ਦਿਵਤ ਕਨੇਰੇ,
ਬੜੇ ਗਹਿਣੇ ਗੱਟੇ ਵੀ ਸਰੀਰ ਤੇ ਧਾਰਨ ਕਰ ਲਏ, ਉਹ ਵੀ ਇਹਦੇ ਸਰੀਰ ਤੇ ਪਾਏ ਹੋਏ ਚਮਕਦੇ ਨੇ।
ਜਿਗਾ ਆਤੇ ਸ਼ੋਭਾ ਪਾਏ,
ਸਿਰ ਤੇ ਜਗ੍ਹਾ ਬਣ ਲਈ, ਉੱਤੇ ਕਲਗੀ ਲਾ ਲਈ, ਇਹਦੀ ਜਗ੍ਹਾ ਵੀ ਕਹਿੰਦੇ ਸਿਰ ਤੇ ਬੱਧੀ ਹੋਈ ਧੀਰ ਬਲ ਦੇ ਚਮਕਣ ਲੱਗੀ।
ਗਏ ਆਪ ਜੈ ਫਰਸ਼ ਕਰਾਏ,
ਏਦਾਂ ਤਿਆਰ ਬਰ ਤਿਆਰ ਹੋ ਕੇ ਧੀਰ ਮਲ ਜਗ੍ਹਾ ਕਲਗੀ ਪਾ ਕੇ ਨਾ ਸਿਰ ਦੇ ਉੱਤੇ ਕਚੰਗੇ ਕੱਪੜੇ ਬਸਤਰ ਪਾ ਕੇ ਆਪਣੇ ਸਿਰ ਤੇ ਚਵਰ ਚਲਾਉਂਦਾ, ਅੱਗੇ ਚੋਭਦਾਰ ਟੁਰੇ ਜਾਂਦੇ ਨੇ ਤੇ ਚੱਲ ਕੇ ਉੱਥੇ ਆਇਆ ਜਿੱਥੇ ਨੇ ਸਭਾ ਲਾਈ ਸੀ, ਜਿੱਥੇ ਨੇ ਆਪਣੇ ਬਾਜ਼ਾਰ ਦੇ ਵਿਚ, ਮੇਨ ਬਾਜ਼ਾਰ ਦੇ ਵਿਚ ਗਲੀਚੇ ਵਿਛਾ ਕੇ ਗੱਦੀ ਲਵਾਈ, ਮੰਜੀ ਲਵਾਈ ਹੋਈ ਸੀ।
ਦੀਰਘ ਸੁੰਦਰ ਦਸ ਮਸਨੰਦ,
ਬੜੀ ਵੱਡੀ ਗੱਦੀ ਨੇ, ਵੱਡਾ ਆਸਣ ਲਵਾਇਆ ਜਿਹਦੇ ਤੇ ਜਾ ਕੇ ਬੈਠਣਾ ਸੀ, ਲੋਕਾਂ ਨੂੰ ਦੱਸਣ ਵਾਸਤੇ ਵੀ ਗੱਦੀ ਦਾ ਮਾਲਕ ਮੈਂ ਆ। ਕਹਿੰਦੇ ਏਦਾਂ ਬੜੀ ਵੱਡੀ ਮਸਨੰਦ, ਬੜੀ ਵੱਡੀ ਗੱਦੀ ਇਹਨੇ ਡਾਹੀ ਹੋਈ ਹੈ। ਗੱਦੀ ਦੇ ਇੱਕ ਪਾਸੇ ਵੱਡਾ ਸਾਰਾ ਗੋਲ ਸਰਾਣਾ ਉਹ ਵੀ ਰੱਖਿਆ ਹੋਇਆ।
ਕਿਸ ਪਰ ਬੈਠੇ ਮੋਦ ਪਾਏ,
ਉੱਥੇ ਜਾ ਕੇ ਬਹਿ ਗਿਆ ਧੀਰ ਮਲ, ਬੜੇ ਮੋਦ ਨਾਲ, ਬੜੀ ਖੁਸ਼ੀ ਦੇ ਨਾਲ ਜਾ ਕੇ ਉਸ ਗੱਦੀ ਤੇ ਬੈਠਾ।
ਕਿਉਂ ਦਿਸ਼ਦਾਸ ਤੇਰੇ ਸੰਗਾਏ,
ਨੌਕਰ ਚਾਕਰ ਤੇ ਆਏ ਸੀ ਜਿਹੜੇ ਤਨਖਾਹਾਂ ਤੇ ਰੱਖੇ ਹੋਏ ਸੀ, ਉਹਨਾਂ ਨੂੰ ਆਪਣੇ ਆਲੇ ਦੁਆਲੇ ਖੜਾ ਕਰ ਲਿਆ, ਦੋ ਚੋਬਦਾਰ ਖੜੇ ਕਰ ਲਏ, ਇੱਕ ਚੌਰ ਝੁਲਾਣ ਲੱਗ ਪਿਆ, ਪੰਜ ਸੱਤ ਮਸੰਦ ਆਲੇ ਦੁਆਲੇ ਇਕੱਠੇ ਹੋ ਕੇ ਖਲੋ ਗਏ। ਕਹਿੰਦੇ ਇਸ ਪ੍ਰਕਾਰ ਨਾਲ ਇਹਨੇ ਆਪਣੇ ਚਾਰੇ ਪਾਸੇ ਦਾਸਾਂ ਨੂੰ ਖੜਾ ਕੀਤਾ ਹੈ।
ਸ੍ਰੀ ਸਤਿਗੁਰ ਤੁਮੇ ਅੰਤਰ ਜਾਮੀ, ਕਰੇ ਖੁਸ਼ਾਮਦ ਕਹਿ ਕਹਿ ਸਵਾਮੀ।
ਹੁਣ ਉਹ ਜਿਹੜੇ ਚੇਲੇ ਚਪਟੇ ਸੀ ਨਾ ਧੀਰ ਮਲ ਦੇ, ਉਹ ਇਹਦੀ ਹੁਣ ਖੁਸ਼ਾਮਦ ਕਰਨ ਲੱਗੇ। ਖੁਸ਼ਾਮਦ ਵੀ ਝੂਠੀ, ਖੁਸ਼ਾਮਦ ਦਾ ਮਤਲਬ ਹੁੰਦਾ ਝੂਠੀ ਜਿਹੜੀ ਹੋਵੇ ਨਾ ਪਰ ਕਰੇ, ਖੁਸ਼ਾਮਦ ਕਰਨ ਲੱਗੇ। ਕਹਿੰਦੇ ਬਾਬਾ ਜੀ ਤੁਸੀਂ ਤਾਂ ਗੁਰੂ ਤੇ ਹੇ ਸ੍ਰੀ ਗੁਰੂ ਜੀ ਤੁਸੀਂ ਅੰਤਰ ਜਾਮੀ ਹੋ, ਤੁਸੀਂ ਸਾਰਿਆਂ ਦੇ ਅੰਦਰ ਦੀ ਜਾਣਨ ਵਾਲੇ ਹੋ, ਪਰ ਧੀਰ ਮਲ ਨੂੰ ਇਹ ਨੀ ਪਤਾ ਵੀ ਸ਼ਾਮ ਨੂੰ ਇਹਦੇ ਨਾਲ ਕੀ ਹੋਣੀ, ਇੰਨੀ ਅੰਤਰਜਾਮ ਤਾਂ ਵੀ ਕੋਈ ਨੀ, ਹਲੇ ਸਵੇਰੇ ਤਾਂ ਹੁਣ ਤਾਂ ਗੱਦੀ ਲਾ ਕੇ ਬਹਿ ਰਿਹਾ, ਪਰ ਜਿਹੜੀ ਸ਼ਾਮ ਨੂੰ ਇਹਦੇ ਨਾਲ ਬੀਤਣੀ ਉਹਦਾ ਇਹਨੂੰ ਨੀ ਸੀ ਪਤਾ, ਚੇਲਿਆਂ ਨੂੰ ਵੀ ਨੀ ਸੀ ਪਤਾ ਵੀ ਸਾਡੇ ਨਾਲ ਵੀ ਕੀ ਭਾਅ ਵਿਕਣੀ, ਉਹ ਵੀ ਕਹਿ ਰਹੇ ਨੇ। ਕਹਿੰਦੇ ਬਾਬਾ ਜੀ ਗੁਰੂ ਜੀ ਤੁਸੀਂ ਤਾਂ ਅੰਤਰ ਜਾਮੀ ਹੋ, ਸਾਰਿਆਂ ਦੇ ਦਿਲਾਂ ਦੀਆਂ ਅੰਦਰ ਦੀਆਂ ਜਾਣਨ ਵਾਲੇ ਹੋ।
ਕਰੇ ਖੁਸ਼ਾਮਦ ਕਹਿ ਕਹਿ ਸਵਾਮੀ,
ਮਹਾਰਾਜ ਤੁਸੀਂ ਤਾਂ ਸਵਾਮੀ ਹੋ ਸਾਡੇ, ਏਦਾਂ ਕਹਿ ਕਹਿ ਕੇ ਬੜੀਆਂ ਖੁਸ਼ਾਮਦਾਂ ਕਰਨ ਲੱਗੇ।
ਸਿਰ ਉੱਪਰ ਚੰਦੋਆ ਬਣਿਓ,
ਇਹਦੇ ਸਿਰ ਤੇ ਚੰਦੋਆ ਵੀ ਤਾਣਿਆ ਹੋਇਆ ਧੀਰ ਮਲ ਦੇ ਉੱਤੇ।
ਰੇਸ਼ਮ ਡੋਰਾ ਚੋਂ ਦਿਸਣਿਓ,
ਰੇਸ਼ਮ ਦੀਆਂ ਡੋਰਾਂ ਚਾਰੇ ਪਾਸੇ ਬੱਧੀਆਂ ਹੋਈਆਂ ਨੇ।
ਵਿਚਰਤ ਇਤੋਤ ਸਿੱਖ ਸਮੰਦਾਏ,
ਜਿਹੜੇ ਸਿੱਖ ਇਧਰ ਉਧਰ ਫਿਰ ਰਹੇ ਸਨ, ਆਲੇ ਦੁਆਲੇ ਵਿਚਰ ਰਹੇ ਸਨ,
ਕਰੇ ਉਹ ਬਿਲੋਕਨ ਮੇਲ ਜੋ ਆਏ,
ਜਿਹੜੇ ਮੇਲੇ ਦੀਆਂ ਸੰਗਤਾਂ ਆਈਆਂ ਹੋਈਆਂ ਉਹਨਾਂ ਨੇ ਜਦੋਂ ਦਰਬਾਰ ਲੱਗਾ ਵੇਖਿਆ ਵੀ ਗੱਦੀ ਲੱਗੀ ਹੋਈ, ਚੰਦੋਆ ਤਣਿਆ ਹੋਇਆ, ਬੜੀ ਸੋਹਣੀ ਪੂਜਾ ਦੀ ਸਮੱਗਰੀ ਤਿਆਰ ਕੀਤੀ ਹੋਈ, ਜਦੋਂ ਸੰਗਤ ਨੇ ਵੇਖਿਆ
ਇੱਕ ਉਪਰੇ ਅਰ ਅਨਜਾਨੇ ਗੁਰ ਗੁਰ ਕਰ ਸੰਬੰਧਨਾ ਥਾਨੇ,
ਨਵੇਂ ਸਿੱਖ ਆਏ ਸੀ ਜਿਨ੍ਹਾਂ ਨੇ ਕਦੇ ਪਹਿਲਾਂ ਸਤਿਗੁਰਾਂ ਦੇ ਦਰਸ਼ਨ ਨਹੀਂ ਸੀ ਕੀਤੇ, ਉਹ ਜਿਹੜੇ ਓਪਰੇ ਤੇ ਅਣਜਾਣ ਸਿੱਖ ਸੀ ਨਾ, ਉਹਨਾਂ ਆਖਿਆ ਵੀ ਸ਼ਾਇਦ ਇਹ ਹੀ ਗੁਰੂ ਨੇ ਹਰਗੋਬਿੰਦ ਸਾਹਿਬ, ਉਹ ਆ ਕੇ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ ਲੋਕਾਂ ਨੇ। ਆ ਕੇ ਉਹਨਾਂ ਓਪਰੇ ਤੇ ਅਣਜਾਣ ਸਿੱਖਾਂ ਨੇ ਵੰਦਨਾ ਕਰਨੀ ਸ਼ੁਰੂ ਕਰ ਦਿੱਤੀ।
ਨਿਜ ਨਿਜ ਡੇਰੇ ਮੈਂ ਸਭ ਜਾਏ,
ਉਹ ਜਿਹੜੇ ਦਰਸ਼ਨ ਕਰਕੇ ਜਾਂਦੇ ਨੇ ਉਹ ਫਿਰ ਆਪਣੇ ਡੇਰਿਆਂ ਤੇ ਪਹੁੰਚਦੇ ਜਿੱਥੇ ਜਿੱਥੇ ਉਹਨਾਂ ਦੇ ਆਸਣ ਨੇ।
ਕਿਸ ਕੋ ਪੈਨ ਲਿਆਏ ਧਾਏ,
ਭੱਜ ਕੇ ਗਏ ਉਥੋਂ ਜਾ ਕੇ ਪਟਾਵਾਂ ਲਿਆਉਂਦੇ ਨੇ। ਕਹਿੰਦੇ ਚਲੋ ਜੀ ਗੁਰੂ ਦਾ ਤੇ ਦਰਬਾਰ ਵੀ ਲੱਗ ਗਿਆ। ਉਹ ਤਾਂ ਕਹਿੰਦੇ ਸੀ ਪੂਰਨਮਾਸ਼ੀ ਨੂੰ, ਇਹ ਤਾਂ ਇੱਕ ਦਿਨ ਪਹਿਲਾਂ ਲੱਗ ਗਿਆ ਦਰਬਾਰ। ਉਹ ਕਹਿੰਦੇ ਪਿਟਾਵਾਂ ਲਿਆ ਲਿਆ ਕੇ ਲੋਕ ਆਪਣੇ ਡੇਰਿਆਂ ਤੋਂ ਬਾਬੇ ਧੀਰ ਮੱਲ ਨੂੰ ਭੇਟਾ ਕਰਨ ਲੱਗੇ।
ਖਲੋ ਮੇਵਰੋ ਭਇਓ ਅਗਾਰੇ, ਲੈ ਧਨ ਕੋ ਅਰਦਾ ਤੀ ਉਚਾਰੇ।
ਮੇਵੜਾ ਸਾਹਮਣੇ ਖਲੋਤਾ ਧੀਰ ਮੱਲ ਦੇ ਲੋਕਾਂ ਕੋਲੋਂ ਪਿਟਾਵਾਂ ਲੈ ਕੇ ਉਹ ਇਨ੍ਹਾਂ ਦੀਆਂ ਅਰਦਾਸਾਂ ਧੀਰ ਮੱਲ ਅੱਗੇ ਕਰਦਾ, ਪਰ ਅਰਦਾਸਾਂ ਪੂਰੀਆਂ ਕੌਣ ਕਰੇ? ਉਹ ਜਿਵੇਂ ਸਿਆਣਿਆਂ ਦੀ ਇੱਕ ਕਹਾਵਤ ਹੈ ਨਾ, ਲੱਕੜ ਦੀ ਬਿੱਲੀ ਤਾਂ ਬਣ ਗਈ ਪਰ ਮਿਆਉ ਕੌਣ ਕਹੇ? ਲੱਕੜੀ ਦੀ ਬਿੱਲੀ ਤਾਂ ਬਣ ਜਾਂਦੀ ਹੈ, ਮਿਆਉ ਤੇ ਨਹੀਂ ਨਾ ਕਹਿ ਸਕਦੀ। ਇਸੇ ਤਰ੍ਹਾਂ ਕੱਚਾ ਪਿੱਲਾ ਗੁਰੂ ਤਾਂ ਬਣ ਗਿਆ ਪਰ ਉਹਨਾਂ ਦੀਆਂ ਅਰਦਾਸਾਂ ਕਿੱਥੇ ਪ੍ਰਵਾਨ ਕਰੇ? ਮੇਵੜਾ ਅਰਦਾਸਾਂ ਕਰਦਾ, ਧੀਰ ਮੱਲ ਹੋਰ ਹੀ ਕਿਤੇ ਸੁਰਤੀ ਉਹਦੀ। ਆ ਰਹੇ ਨੇ ਲੋਕ, ਪੂਜਾ ਕਰ ਰਹੇ ਨੇ, ਮੇਰੀ ਵਡਿਆਈ ਹੋ ਰਹੀ ਹੈ, ਉਹਦੀ ਸੁਰਤ ਇੱਥੇ ਤੱਕ ਟਿਕੀ ਹੋਈ ਹੈ।
ਇੱਕ ਕੋ ਦਿੱਕ ਦੂਸਰ ਲੈ ਆਇਓ,
ਇੱਕ ਨੂੰ ਵੇਖ ਕੇ। ਹੁਣ ਲੋਕਾਂ ਦੀ ਬਿਰਤੀ ਹੁੰਦੀ ਹੈ ਵੀ ਜਿੱਧਰ ਇੱਕ ਦੋ ਟੁਰੇ ਜਾਣ ਉਧਰ ਪਿੱਛੇ ਪਿੱਛੇ ਕਈ ਟੁਰ ਪੈਂਦੇ ਨੇ ਵੀ ਖਬਰੇ ਕੀ ਹੋ ਗਿਆ। ਉਧਰ ਹੀ ਟੁਰੇ ਚੱਲਦੇ ਜਾਂਦੇ ਨੇ। ਕਹਿੰਦੇ ਇੱਕ ਨੂੰ ਵੇਖ ਕੇ ਦੂਸਰਾ ਛਲ ਕੇ ਆ ਗਿਆ।
ਹਰ ਪੈ ਗੁਰ ਕੋ ਸਮਲਖ ਪਾਇਓ,
ਔਰ ਗੁਰੂ ਸਮ ਜਾਣ ਕੇ ਧੀਰ ਮੱਲ ਦੇ ਚਰਣਾ ਵਿਚ ਭੇਟਾਵਾਂ ਅਰਪਣ ਕਰਨ ਲੱਗੇ।
ਵੇਖਾ ਦੇਖੀ ਬੋ ਸਿੱਖ ਆਏ,
ਵੇਖਾ ਵੇਖੀ ਬੜੇ ਸਿੱਖ ਚੱਲ ਕੇ ਆ ਗਏ, ਬੜੀਆਂ ਭੇਟਾਵਾਂ ਲਿਆ ਲਿਆ ਕੇ ਭੇਟ ਕਰਨ ਲੱਗੇ।
ਅਰਪਣ ਕਰਿਓ ਦਰਬ ਸਮਝਾਏ,
ਬਹੁਤ ਸਾਰਾ ਧਨ, ਬਹੁਤ ਸਾਰੇ ਪੈਸੇ ਰੁਪਈਏ ਲਿਆ ਲਿਆ ਕੇ ਧੀਰ ਮੱਲ ਨੂੰ ਭੇਟ ਕਰਨ ਲੱਗੇ।
ਕਿਉਂ ਦਿਸ਼ਮੈਂ ਬੋ ਨਰ ਪਰਵਾਰੇ,
ਬੜੇ ਲੋਕ ਇਕੱਠੇ ਹੋ ਗਏ ਧੀਰ ਮੱਲ ਦੇ ਚਾਰੇ ਪਾਸੇ।
ਇੱਕ ਆਮੈ ਇੱਕ ਜਾਏ ਸਿਦਾਰੇ,
ਇੱਕ ਆ ਰਹੇ ਨੇ ਇੱਕ ਮੱਥਾ ਟੇਕ ਕੇ ਵਾਪਸ ਜਾ ਰਹੇ ਨੇ।
ਸਵਾ ਜਾਮ ਦਿਨ ਜਬ ਲੋ ਚਰਿਓ, ਬੈਠਿਓ ਆਪ ਪੁਜਾਵਨ ਕਰਿਓ।
ਸਵਾ ਪੈਰ ਦਿਨ ਚੜੇ ਤੱਕ ਇਹ ਧੀਰ ਮੱਲ ਬਹਿ ਕੇ ਸਭਾ ਵਿਚ ਆਪਣੀ ਪੂਜਾ ਕਰਾਉਂਦਾ ਰਿਹਾ। ਸਵਾ ਪੈਰ ਦਿਨ ਚੜੇ ਤੱਕ ਇਹ ਆਪਣੀ ਪੂਜਾ ਕਰਾਉਂਦਾ ਰਿਹਾ।
ਸੰਗ ਮਸੰਦ ਜੇ ਦਰਬ ਸੰਭਾਰੇ,
ਜਿਹੜੇ ਇਹਦੇ ਨਾਲ ਮਸੰਦ ਸੀ ਉਹ ਪੈਸੇ ਸੰਭਾਲ ਦਿਓ। ਅੱਗੇ ਇਹ ਚਾਹੁੰਦੇ ਸੀ ਵੀ ਮਾਇਆ ਆਏਗੀ, ਧੀਰ ਮੱਲ ਨੂੰ ਥੋੜਾ ਵਿੱਚੋਂ ਅਸੀਂ ਕੁਝ ਦੇਣਾ, ਥੋੜੇ ਬਹੁਤੇ ਦੇ ਕੇ ਬਾਕੀ ਆਪੋ ਚ ਵੰਡਾਂਗੇ। ਉਹ ਮਸੰਦਾਂ ਨੇ ਕਹਿੰਦੇ ਮਾਇਆ ਸਾਰੀ ਸੰਭਾਲਦੀ ਸ਼ੁਰੂ ਕੀਤੀ।
ਮਹਿਮਾ ਸਿੱਖਣ ਮੈਂ ਵਿਸਤਾਰਾ,
ਉਹ ਮਹਿਮਾ ਕਰਦੇ ਧੀਰ ਮੱਲ ਦੀ। ਕਹਿੰਦੇ ਜੀ ਤੁਸੀਂ, ਤੁਹਾਡੀ ਮਾਇਆ ਪ੍ਰਵਾਨ ਹੋ ਗਈ, ਆ ਜਿੰਨੀ ਜਿੰਨੀ ਮਾਇਆ ਤੁਸੀਂ ਦਿੱਤੀ ਆ ਕਈ ਗੁਣਾ ਤੁਹਾਨੂੰ ਇਹਦਾ ਫਲ ਮਿਲੇਗਾ। ਏਦਾਂ ਕਹਿੰਦੇ ਧੀਰ ਮੱਲ ਦੀ ਉਹ ਬੜੀ ਵਡਿਆਈ ਕਰਦੇ ਨੇ ਮਸੰਦ।
ਸਤ ਗੁਰ ਦੇ ਕਿਸੈ ਗੁਰ ਆਏ, ਬਹੁਤ ਸਨਮਾਨ ਲੀਨ ਬੁਲਾਏ।
ਗੁਰੂ ਸਾਹਿਬ ਨੇ ਬਾਬਾ ਜੀ ਨੂੰ ਹੀ ਵਡਿਆਈ ਗੁਰਤਾ ਦੀ ਦੇਣੀ ਆ, ਗੁਰਿਆਈ ਵੀ ਇਹਨਾਂ ਨੂੰ ਮਿਲਣੀ, ਤਾਂ ਬੁਲਾਇਆ ਇਹਨਾਂ ਨੂੰ ਕਰਤਾਰਪੁਰੋਂ ਚੇਚੇ ਤੌਰ ਤੇ। ਏਦਾਂ ਥੋੜੀ ਸੱਦਿਆ, ਇਹਨਾਂ ਨੂੰ ਬੁਲਾਇਆ ਹੀ ਤਾਂ ਆਇਆ ਉੱਥੋਂ ਕਰਤਾਰਪੁਰੋਂ ਕਿ ਇਹਨਾਂ ਨੂੰ ਗੁਰੂ ਸਾਹਿਬ ਨੇ ਗੁਰਿਆਈ ਦੇਣੀ ਹੈ।
ਬਡੋ ਪੁੱਤਰ ਕੋ ਪੁੱਤਰ ਵਡੇਰੋ,
ਇਹ ਗੁਰੂ ਸਾਹਿਬ ਦੇ ਵੱਡੇ ਪੁੱਤਰ ਦਾ ਪੁੱਤਰ ਹੈ।
ਗੁਣ ਗਨ ਸਹਿਤ ਉਚਿਤ ਇਹ,
ਇਹਦੇ ਵਿਚ ਸਾਰੇ ਗੁਣ ਨੇ, ਇਹ ਸਾਰੇ ਪੱਖਾਂ ਤੋਂ ਉਚਿਤ ਹੈ।
ਪੂਜਨੀ ਸਭ ਜਗ ਕੋ ਜਾਣਿਓ,
ਇਹ ਸਾਰੇ ਜਗਤ ਦਾ ਪੂਜਨੀਕ ਹੈ, ਸਾਰੇ ਸੰਸਾਰ ਦਾ ਪੂਜਨੀਕ ਹੈ।
ਨਿਜ ਪਾਛੇ ਜਾਂ ਤੇ ਗੁਰ ਠਾਣਿਓ,
ਇਸੇ ਕਰਕੇ ਗੁਰੂ ਜੀ ਨੇ ਆਪਣੇ ਤੋਂ ਬਾਅਦ ਇਹਨੂੰ ਹੀ ਗੁਰੂ ਬਣਾਉਣਾ। ਤੁਸੀਂ ਪਹਿਲਾਂ ਹੀ ਪੂਜਾ ਸ਼ੁਰੂ ਕਰ ਦਿਓ, ਬੁਲਾਇਆ ਹੀ ਤਾਂ ਆਇਆ ਗੁਰੂ ਹਰਗੋਬਿੰਦ ਸਾਹਿਬ ਨੇ ਇਹਨਾਂ ਨੂੰ ਇੱਥੇ ਕਰਤਾਰਪੁਰੋਂ।
ਸੁਣ ਸਿੱਖ ਜੇ ਅਨਜਾਨ ਮਹਾਨੇ, ਹਰ ਪੈ ਧਨ ਕੋ ਬੰਧਨ ਠਾਣੇ।
ਜਿਹੜੇ ਅਣਜਾਣ ਸਿੱਖ ਸੀ, ਜਿਹੜੇ ਤਾਂ ਪੱਕੇ ਉਹ ਨੀ ਡੋਲੇ, ਜਿਹੜੇ ਅਣਜਾਣ ਸੀ ਉਹਨਾਂ ਨੇ ਆ ਕੇ ਉਸੇ ਤਰ੍ਹਾਂ ਜਿਵੇਂ ਮਸੰਦਾਂ ਨੇ ਪ੍ਰੇਰਿਆ, ਉਸੇ ਤਰ੍ਹਾਂ ਹੀ ਆ ਕੇ ਇਹਨੂੰ ਮਾਇਆ ਅਰਪਣੀ ਸ਼ੁਰੂ ਕੀਤੀ।
ਸਵਾ ਜਾਮ ਫਿਰ ਹੈ ਪੁਨ ਗਏ,
ਇਹਦਾ ਸਵਾ ਪਹਿਰ ਤੱਕ ਇਹਨੇ ਸੰਗਤ ਵਿਚ ਬੈਠ ਕੇ ਸਾਰਿਆਂ ਨੂੰ ਚੰਗੀ ਤਰ੍ਹਾਂ ਪਖੰਡ ਵਿਖਾਇਆ।
ਖਾਣ ਪਾਨ ਸਭ ਠਾਣ ਚ ਭਇਓ,
ਫਿਰ ਉੱਠ ਕੇ ਗਿਆ ਤੇ ਜਾ ਕੇ ਇਹਨੇ ਲੰਗਰ ਪ੍ਰਸ਼ਾਦਾ ਛਕਿਆ।
ਕਰ ਵਿਸ਼ਰਾਮ ਦੁਪਹਿਰਾ ਧਰਿਓ,
ਇਹਨੇ ਵਿਸ਼ਰਾਮ ਕੀਤਾ, ਲੰਗਰ ਪ੍ਰਸ਼ਾਦਾ ਛਕ ਕੇ ਤੇ ਦੁਪਹਿਰਾ ਢਲ ਗਿਆ।
ਨਿਕਟ ਗੁਰੂ ਕਿਨ ਜਾਏ ਉਚਰਿਓ,
ਸ਼ਾਮ ਨੂੰ ਜਾ ਕੇ ਇੱਕ ਸੇਵਾਦਾਰ ਨੇ, ਕੁਝ ਸਿੱਖਾਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਜਿੱਥੇ ਮਹਾਰਾਜ ਜੀ ਮਹਿਲਾਂ ਚ ਬਿਰਾਜਮਾਨ ਸਨ, ਜਾਣੀ ਜਾਣ ਜਾਣਦੇ ਸਭ ਕੁਝ ਨੇ, ਪਰ ਕੁਝ ਸਿੱਖ ਗਏ ਸ਼ਾਮ ਦੇ ਸਮੇਂ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ,
ਤੀਰਮਲ ਮੰਜੀ ਕੇ ਲਾਏ ਗੁਰਿਆਈ ਕੋ ਤੋਲ ਬਣਾਏ,
ਉਹਨਾਂ ਜਾ ਕੇ ਦੱਸਿਆ ਮਹਾਰਾਜ ਵੀ ਤੀਰਮਲ ਤਾਂ ਅੱਜ ਸਵੇਰੇ ਮੰਜੀ ਲਾ ਕੇ ਬੈਠਾ ਰਿਹਾ, ਉਹਨੇ ਗੁਰਿਆਈ ਦਾ ਤੋੜ ਬਣਾ ਕੇ ਚੰਦੋਆ ਤਾਣ ਕੇ ਮਹਾਰਾਜ ਚੌਰ ਵੀ ਚਲਾਉਂਦਾ ਰਿਹਾ ਆਪਣੇ ਸਿਰ ਤੇ ਮੰਜੀ ਲਾ ਕੇ ਗੱਦੀ ਲਾ ਕੇ ਲੋਕਾਂ ਨੂੰ ਦਰਸ਼ਨ ਦਿੰਦਾ ਰਿਹਾ।
ਮਹਾਰਾਜ
ਬਾਹਰ ਵੱਡੇ ਬਾਜ਼ਾਰ ਵਿਚ ਉਹਨੇ ਦੀਵਾਨ ਲਾਇਆ ਹੋਇਆ ਆਪਣਾ, ਤੇ ਬਾਜ਼ਾਰ ਚ ਬਹਿ ਕੇ ਸੰਗਤ ਨੂੰ ਦਰਸ਼ਨ ਦੇ ਰਿਹਾ।
ਪੁਜਵਾਯੋ ਤਨ ਚੜਿਓ ਉਦਾਰ,
ਮਹਾਰਾਜ ਉਹਨੇ ਆਪਣੀ ਬੜੀ ਪੂਜਾ ਕਰਵਾਈ, ਬੜੀ ਮਾਇਆ ਉਹਦੇ ਚਰਨਾਂ ਵਿਚ ਆ ਕੇ ਚੜੀ ਹੈ।
ਇੱਕ ਸੈਂਕੜੇ ਸਿਰ ਭੇ ਪਾਸ,
ਸੈਂਕੜੇ ਸਿੱਖ ਮਹਾਰਾਜ ਜੀ ਉਹਦੇ ਕੋਲ ਆ ਕੇ ਟਿਕੇ ਹੋਏ ਹਨ।
ਉਪਾਇਨ ਕਰ ਅਰਦਾਸ,
ਅਰਦਾਸਾਂ ਕਰ ਕਰਕੇ ਉਹਨੂੰ ਮਾਇਆ ਭੇਟ ਕਰਦੇ ਹਨ।
ਸਵਾ ਜਾਮ ਲਗ ਮੇਲਾ ਰਿਓ,
ਸਵਾ ਪਹਿਰ ਤੱਕ ਮਹਾਰਾਜ ਜੀ ਮੇਲਾ ਬਣਿਆ ਰਿਹਾ ਧੀਰਮਨ ਦੇ ਕੋਲ।
ਇਹ ਗੁਰੂ ਹੋਏ ਸਬਨ ਮੈਂ ਕਹਿਓ,
ਮਹਾਰਾਜ ਇਦਾਂ ਸਾਰਿਆਂ ਵਿਚ ਮਸੰਦ ਪ੍ਰਚਾਰ ਕਰ ਰਹੇ ਨੇ ਵੀ ਧੀਰਮਲ ਨੇ ਗੁਰੂ ਬਣਨਾ, ਗੁਰੂ ਹਰਗੋਬਿੰਦ ਸਾਹਿਬ ਨੇ ਇਹਨੂੰ ਬੁਲਾਇਆ ਹੀ ਤਾਂ ਆਇਆ ਕਰਤਾਰਪੁਰੋਂ ਇਹਨੂੰ ਗੁਰੂ ਬਣਾਉਣਾ, ਏਦਾਂ ਦਾ ਮਹਾਰਾਜ ਜੀ ਅੱਜ ਸਵੇਰ ਦਾ ਪ੍ਰਚਾਰ ਹੋ ਰਿਹਾ।
ਸਿਆਣੇ ਸਿੱਖ ਮਸੰਦ ਜੇ ਸਿਆਣੇ ਸੋਨੇ ਗਏ ਹਾਸ ਕੋਠਾਨੇ,
ਮਹਾਰਾਜ ਜੀ ਜਿਹੜੇ ਤਾਂ ਸਿਆਣੇ ਸਿੱਖ ਸੀ ਜਾਂ ਸਿਆਣੇ ਮਸੰਦ ਸੀ ਉਹ ਨਹੀਂ ਗਏ ਧੀਰਮਲ ਕੋਲ, ਉਹ ਤਾਂ ਸਗੋਂ ਹਾਸ ਕਰਦੇ ਸੀ, ਧੀਰਮਲ ਦਾ ਮਜ਼ਾਕ ਉਡਾਉਂਦੇ ਸਨ।
ਤੀਨੋ ਪੁੱਤਰ ਸੋ ਪੋਤਰੇ ਦੋਏ, ਜਿਸ ਗੁਰ ਥਾਪੈ ਸੋ ਗੁਰ ਹੋਏ।
ਸੰਗਤ ਸਿਆਣੀ ਸੀ, ਸਿਆਣੇ ਮਸੰਦ ਸੀ, ਉਹ ਕਹਿੰਦੇ ਨੇ ਕਿ ਸਤਿਗੁਰਾਂ ਦੇ ਤਿੰਨ ਪੁੱਤਰ ਨੇ, ਦੋ ਪੋਤਰੇ ਨੇ, ਜਿਹਨੂੰ ਗੁਰੂ ਸਾਹਿਬ ਨੂੰ ਭਾਵੇਗਾ ਉਹਨੂੰ ਮਹਾਰਾਜ ਜੀ ਨੇ ਗੁਰਤਾ ਗੱਦੀ ਦੇਣੀ ਹੈ, ਉਸੇ ਨੂੰ ਗੁਰਿਆਈ ਦੇ ਕੇ ਗੁਰੂ
ਬਣਾਉਣਾ।
ਉਹ ਕਹਿੰਦੇ ਨੇ ਜਦੋਂ ਤੱਕ ਸਤਿਗੁਰੂ ਜੀ ਆਪ ਨੀ ਥਾਪਦੇ ਗੁਰੂ, ਅਸੀਂ ਨੀ ਏਦਾਂ ਕਿਸੇ ਨੂੰ ਮੰਨ ਸਕਦੇ, ਅਸੀਂ ਤਾਂ ਮੰਨਾਂਗੇ ਜੇ ਸਤਿਗੁਰੂ ਜੀ ਗੁਰੂ ਥਾਪਣਗੇ।
ਮੈਂ ਪਹੁੰਚੇ ਇਮਲਖ ਮਨ ਮਾਈ,
ਏਦਾਂ ਜਾਣ ਕੇ ਮਹਾਰਾਜ ਜਿਹੜੇ ਸਿਆਣੇ ਮਸੰਦ ਸੀ, ਸਿਆਣੇ ਸਿੱਖ ਸੀ, ਉਹ ਨਹੀਂ ਗਏ ਧੀਰਮਲ ਕੋਲ।
ਸੁਣ ਸਤਿਗੁਰ ਕੋ ਹੋਇਓ ਛੋਬ, ਜਾਣਿਓ ਧੀਰਮਲ ਬਦ ਲੋਭ।
ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਕਿ ਧੀਰਮਲ ਨੂੰ ਲੋਭ ਲੱਗਾ ਹੋਇਆ, ਇਹਦੇ ਅੰਦਰ ਲਾਲਚ ਤੇ ਲੋਭ ਦੀ ਬਿਰਤੀ ਬਹੁਤ ਜ਼ਿਆਦਾ ਬਲੀ ਹੈ। ਇਹ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੇ ਜਾਣਿਆ।
ਬੇ ਮਰਿਆਦ ਕਰਤੇ ਰਹਿਓ,
ਮਹਾਰਾਜ ਜੀ ਨੇ ਸੋਚਿਆ ਕਿ ਇਹਨੇ ਬੇਮਰਿਆਦਾ ਕੰਮ ਕੀਤਾ, ਧੀਰਮਲ ਨੇ ਚੰਗਾ ਨਹੀਂ ਕੀਤਾ, ਇਹਨੇ ਬੇਮਰਿਆਦਾ, ਅੱਜ ਤੋਂ ਪਹਿਲਾਂ ਏਦਾਂ ਹੋਇਆ ਨਹੀਂ ਕਿ ਏਦਾਂ ਦਾ ਇਹਨੇ ਬੇਮਰਿਆਦਾ ਕੰਮ ਕੀਤਾ।
ਸ੍ਰੀ ਗੁਰੂ ਗ੍ਰੰਥ ਸਾਹਿਬ ਕਪਟ ਕਰ ਲਿਓ,
ਪਹਿਲਾਂ ਤਾਂ ਧੀਰਮਲ ਨੇ ਕਪਟ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਂਭਿਆ, ਪਹਿਲਾਂ ਤਾਂ ਇਹਨੇ ਉਹ ਛਲ ਕੀਤਾ, ਉਹ ਕਪਟ ਕੀਤਾ ਹੈ।
ਅਬਹਿਕਾਰਿਓ ਕਾਰਨ ਔਰ, ਬਨ ਗੁਰ ਬੈਠਿਓ ਹੈ ਇਸ ਟੌਰ।
ਹੁਣ ਅਸੀਂ ਬੁਲਾਇਆ ਕਿਸੇ ਹੋਰ ਕੰਮ ਕਰਕੇ ਤੇ ਗੁਰੂ ਬਣ ਕੇ ਬਹਿ ਗਿਆ ਇੱਥੇ, ਅਸੀਂ ਤੇ ਬੁਲਾਇਆ ਵੀ ਚਲੋ ਛੋਟੇ ਵੀਰ ਦਾ ਸਾਥ ਦੇਗਾ, ਗੁਰੂ ਹਰਿਰਾਏ ਸਾਹਿਬ ਦਾ ਇਹ ਵੱਡਾ ਭਰਾ ਹੈ, ਬੁਲਾਇਆ ਤੇ ਇਸ ਕਰਕੇ ਸੀ, ਪਰ ਇਹ ਇੱਥੇ ਗੁਰੂ ਬਣ ਕੇ ਬੈਠ ਗਿਆ, ਅਸੀਂ ਕਿਸੇ ਹੋਰ ਕੰਮ ਨੂੰ ਬੁਲਾਇਆ ਸੀ, ਏਦਾਂ ਮਹਾਰਾਜ ਜੀ ਸੋਚ ਰਹੇ ਨੇ।
ਨਿਕਟ ਦਾਸ ਕੋ ਕਹਿਓ ਸੁਣਾਏ,
ਮਹਾਰਾਜ ਜੀ ਦੇ ਲਾਗੇ ਸੇਵਾਦਾਰ ਸੀ, ਸਤਿਗੁਰੂ ਜੀ ਕਹਿਣ ਲੱਗੇ,
ਅਬ ਕੇ ਜੇ ਬੈਠੇ ਕਿਸ ਛਾਏ।
ਮਹਾਰਾਜ ਜੀ ਕਹਿੰਦੇ ਭਾਈ ਸਵੇਰੇ ਬਹਿ ਗਿਆ ਸੋ ਬਹਿ ਗਿਆ, ਹੁਣ ਜੇ ਸ਼ਾਮ ਨੂੰ ਕਿਤੇ ਬੈਠੇ ਨਾ ਜਾਂ ਕੱਲ ਨੂੰ, ਜਦੋਂ ਹੁਣ ਜੇ ਕਿਤੇ ਗੱਦੀ ਲਾ ਕੇ ਬੈਠੇ,
ਕਰੋ ਨਿਰਾਦਰ ਦਿਓ ਉਠਾਏ,
ਨਿਰਾਦਰ ਕਰਕੇ ਦਾ ਉਹਨੂੰ ਉਥੋਂ ਬਿਠਾ ਦੇਣਾ, ਹੁਣ ਇਹਨੂੰ ਬੈਠਣ ਨੀ ਦੇਣਾ ਕਿਤੇ,
ਬਹਿਰ ਕਰੋ ਸਹਸਾਏ,
ਔਰ ਜਿੰਨਾ ਛੇਤੀ ਹੋ ਸਕੇ ਇਹਨੂੰ ਨਗਰ ਤੋਂ ਧੱਕੇ ਮਾਰ ਕੇ ਬਾਹਰ ਕੱਢ ਦੇਣਾ, ਇਹਨੂੰ ਕੀਰਤਪੁਰ ਸਾਹਿਬ ਨੀ ਰਹਿਣ ਦੇਣਾ।
ਇਮਦਾਸਨ ਕੋ ਹੁਕਮ ਬਖਾਨਾ,
ਮਹਾਰਾਜ ਜੀ ਦਾ ਹੁਕਮ ਸਤਿਗੁਰਾਂ ਦੇ ਦਾਸਾਂ ਨੇ ਸੁਣਿਆ, ਗੁਰੂ ਕੇ ਸੂਰਮੇ ਬਹਾਦਰ ਯੋਧੇ ਸਿੱਖ ਨੇ, ਉਹਨਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੁਣਿਆ।
ਰਿਓ ਜਾਮ ਦਿਨ ਫੇ ਸਵਧਾਨਾ,
ਔਰ ਇੱਕ ਪਹਿਰ ਜਦੋਂ ਦਿਨ ਦਾ ਆ ਸ਼ਾਮ ਦਾ ਸਮਾਂ ਹੋਇਆ, ਤੇ ਉਸ ਵੇਲੇ ਉਹ ਸਿੱਖ ਸਾਵਧਾਨ ਹੋ ਗਏ ਵੀ ਉਹਨਾਂ ਨੇ ਸ਼ਾਮ ਨੂੰ ਵੀ ਗੱਦੀ ਲਾਣੀ ਜਿਹਨੇ ਸਵੇਰੇ ਲਾਈ ਸੀ। ਇਹਨੇ ਗਿੱਝੇ ਗਿੱਝੇ ਨੇ ਆਖਣਾ ਵੀ ਸਵੇਰੇ ਨੀ ਕੋਈ ਆਇਆ ਤੇ ਸ਼ਾਮ ਨੂੰ ਵੀ ਲਾਉਂਦੇ ਆ ਵੀ ਲਾਏਗਾ ਗੱਦੀ ਸ਼ਾਮ ਨੂੰ ਫੇਰ ਇਹਨੂੰ ਦੱਸਾਂਗੇ। ਹੁਣ ਉਹ ਜਿਹੜੇ ਚੇਲੇ ਕਹਿੰਦੇ ਸੀ ਨਾ ਸਵੇਰੇ ਵੀ ਬਾਬਾ ਜੀ ਤੁਸੀਂ ਤਾਂ ਅੰਤਰਜਾਮੀ, ਹੁਣ ਧੀਰ ਮਾਲੂ ਅੰਤਰਜਾਮ ਤਾਂ ਕੋਈ ਨੀ ਹੋਈ ਵੀ ਸ਼ਾਮ ਨੂੰ ਹੋਣਾ ਕੀ ਹੈ। ਉਹ ਹੁਣ ਇਹਦੇ ਤਿਆਰੀ ਕਰ ਰਿਹਾ ਗੱਦੀ ਲਾਣ ਦੀ।
ਧੀਰ ਮਲ ਪ੍ਰਾਤੀ ਜਿਮ ਬੈਸਾ ਅੱਜ ਤਨ ਬੈਸ ਬਣਾਇਓ ਤੈਸਾ।
ਜਿਵੇਂ ਸਵੇਰੇ ਬੈਠਾ ਸੀ ਨਾ ਧੀਰ ਮਲ ਗੱਦੀ ਲਾ ਕੇ, ਸ਼ਾਮ ਨੂੰ ਵੀ ਉਸੇ ਤਰ੍ਹਾਂ ਤਿਆਰ ਬਰ ਤਿਆਰ ਹੋ ਕੇ ਉਸੇ ਤਰ੍ਹਾਂ ਗੱਦੀ ਲਾ ਕੇ ਸ਼ਾਮ ਨੂੰ ਵੀ ਆ ਕੇ ਬੈਠ ਗਿਆ।
ਇਸੀ ਥਾਨ ਪਰ ਬੈਠਿਓ ਆਨ,
ਜਿੱਥੇ ਸਵੇਰੇ ਬੈਠਾ ਸੀ ਉੱਥੇ ਹੀ ਸ਼ਾਮ ਨੂੰ ਆ ਕੇ ਬੈਠਾ।
ਅਦ ਮਸਤੰਦ ਦਸਾਵਨ ਥਾਨ,
ਬੜੀ ਵੱਡੀ ਗੱਦੀ ਡਾਹੀ ਹੋਈ ਧੀਰ ਮਲ ਤੇ ਉਹਦੇ ਤੇ ਬੈਠਾ।
ਨਿਜ ਪਰ ਚਮਰ ਫਿਰਾਵਨ ਕਰੇ,
ਹੋਰ ਆਪਣੇ ਤੇ ਚਵਰ ਚੁਲਾ ਰਿਹਾ, ਇਹਦਾ ਇੱਕ ਨੌਕਰ ਆ ਉਹ ਇਹਦੇ ਸਿਰ ਤੇ ਚਵਰ ਚੁਲਾ ਰਿਹਾ।
ਲੋਭ ਦਰਬ ਕੋ ਦੀਰਘ ਧਰੇ,
ਮਾਇਆ ਦਾ ਬੜਾ ਲਾਲਚ ਲੋਭ ਹੈ ਇਹਦੇ ਅੰਦਰ ਬਹੁਤ ਵੱਡਾ ਭਾਰੀ।
ਹਿਰਦੈ ਪ੍ਰਮੋਦਤ ਮੈਂ ਗੁਰ ਬਣਿਓ,
ਇੰਨਾ ਖੁਸ਼ ਹੋ ਰਿਹਾ ਧੀਰ ਮਲ ਕਹਿੰਦਾ ਵੇਖਿਆ ਕੋਈ ਆਇਆ ਹੀ ਨਹੀਂ ਰੋਕਣ ਮੈਨੂੰ ਸਵੇਰੇ ਵੀ, ਹੁਣ ਵੀ ਮੈਂ ਬੈਠਾ ਖੁਸ਼ ਹੋ ਰਿਹਾ ਕਿ ਬਸ ਹੁਣ ਤਾਂ ਮੈਂ ਗੁਰੂ ਬਣ ਹੀ ਗਿਆ, ਹੁਣ ਨੀ ਮੈਨੂੰ ਕੋਈ ਰੋਕਣ ਟੋਕਣ ਵਾਲਾ।
ਸਭ ਸੰਗਤ ਮੈਂ ਜੇ ਅਬ ਮੰਨਿਓ,
ਹੁਣ ਤਾਂ ਜੇ ਸਾਰੀ ਸੰਗਤ ਚ ਮੈਂ ਮੰਨਿਆ ਗਿਆ, ਸਾਰੀ ਸੰਗਤ ਸਵੇਰ ਤੋਂ ਆ ਰਹੀ ਹੈ ਮੇਰੀ ਪੂਜਾ ਕਰ ਰਹੀ ਹੈ।
ਹੋਰ ਨਾ ਮੇਰੀ ਪੂਜਾ ਜਾਏ,
ਹੁਣ ਨੀ ਮੇਰੀ ਪੂਜਾ ਖਤਮ ਹੁੰਦੀ, ਜਿਹੜੇ ਇੱਕ ਵਾਰੀ ਮੇਰੇ ਕੋਲ ਆ ਗਏ ਨੇ ਇਹ ਹੁਣ ਮੇਰੇ ਹੀ ਬਣ ਕੇ ਰਹਿਣਗੇ, ਮੇਰੀ ਪੂਜਾ ਕਰਨਗੇ। ਚਾਰਾਂ ਦਿਸ਼ਾਵਾਂ ਦੇ ਸਿੱਖਾਂ ਨੂੰ ਵੇਖਦਾ ਹੈ।
ਇਸ ਤੇ ਆਦ ਕਰਦੇ ਵਿਚਾਰਤ ਅਨਕ ਬਿਦਨ ਕੇ ਦੰਭ ਪਸਾਰਤ,
ਇਹਨਾਂ ਦੇ ਨਾ ਬੜੇ ਮਨ ਦੇ ਵਿੱਚ ਫੁਰਨੇ ਸੋਚਦਾ ਤੇ ਪਖੰਡ ਬੜੇ ਵਿਖਾਉਂਦਾ, ਕਦੇ ਅੱਖਾਂ ਮੀਚ ਕੇ ਬਹਿ ਜਾਂਦਾ, ਕਦੇ ਹੱਥ ਉੱਤੇ ਨੂੰ ਕਰਕੇ ਬਹਿ ਜਾਂਦਾ, ਕਦੇ ਕੁਝ ਕਰਦਾ ਕਦੇ ਕੁਝ ਕਰਦਾ, ਪਖੰਡ ਕਰ ਕਰਕੇ ਵਿਖਾਉਂਦਾ ਲੋਕਾਂ ਨੂੰ।
ਇਤਨੇ ਮੈਂ ਸਤਿਗੁਰ ਕੇ ਦਾਸ ਬੈਠਿਓ ਸੁਣ ਪਹੁੰਚੇ ਤਿਸ ਪਾਤ।
ਇਹਨੇ ਨੂੰ ਜਿਹੜੇ ਸਤਿਗੁਰਾਂ ਦੇ ਸੇਵਾਦਾਰ ਜਿਨ੍ਹਾਂ ਦੀ ਮਹਾਰਾਜ ਜੀ ਨੇ ਡਿਊਟੀ ਲਾਈ ਸੀ ਵੀ ਜਦੋਂ ਹੁਣ ਲਾਏ ਨਾ ਗੱਦੀ ਜਾ ਕੇ ਉਠਾ ਦਿਆ ਜੇ, ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹਨੇ ਗੱਦੀ ਲਾ ਲਈ ਤੇ ਬੈਠ ਗਿਆ।
ਬੈਠਿਓ ਸੁਣ ਪਹੁੰਚੇ ਤਿਸ ਪਾਤ,
ਉਹ ਸਤਿਗੁਰਾਂ ਦੇ ਸੂਰਮੇ ਆਪ ਪਹੁੰਚੇ ਉਸੇ ਵਕਤ।
ਸੰਗ ਮਸੰਦ ਅਪਰ ਨਰ ਜੇਈ,
ਉਹਨਾਂ ਨਾਲ ਗੁਰੂ ਘਰ ਦੇ ਜਿਹੜੇ ਸਿਆਣੇ ਮਸੰਦ ਸੀ ਉਹ ਵੀ ਆਏ ਤੇ ਹੋਰ ਵੀ ਕਈ ਆਏ ਇਕੱਠੇ ਹੋ ਕੇ।
ਸੰਗ ਮਸੰਦ ਅਪਰ ਨਰ ਜੇਈ ਦਈ ਘਰ ਅਰ ਮਾਰੇ ਤੇ,
ਜਿਹੜੇ ਧੀਰ ਮਲ ਦੇ ਨਾਲ ਮਸੰਦ ਸੀ ਨਾ, ਪਹਿਲਾਂ ਤਾਂ ਉਹਨਾਂ ਨੂੰ ਸੋਧਾ ਲਾਇਆ ਉਹਨਾਂ ਨੇ ਵੀ ਠਹਿਰ ਜਾਓ ਤੁਸੀਂ ਗੁਰੂ ਘਰ ਚ ਪਾੜਾ ਪਾਉਂਦੇ ਜੇ, ਪਹਿਲਾਂ ਤਾਂ ਉਹਨਾਂ ਨੂੰ ਆ ਕੇ ਚੰਗੀ ਤਰ੍ਹਾਂ ਸਲੋਤਰ ਫਰੇਰੇ। ਖਾਲਸੇ ਦੇ ਬੋਲੇ ਚ ਸਲੋਤਰ ਹੀ ਕਹਿੰਦੇ ਨੇ ਡੰਡੇ ਨੂੰ, ਕਹਿੰਦੇ ਚੰਗੀ ਤਰ੍ਹਾਂ ਸਲੋਤਰ ਫੇਰਿਆ ਪਹਿਲਾਂ ਉਹਨਾਂ ਮਸੰਦਾਂ ਨੂੰ।
ਕਿਤਕ ਕੀ ਪੱਗਿਆ ਗਿਰ ਪਰੇ,
ਕਈਆਂ ਦੀਆਂ ਪੱਗਾਂ ਸਿਰਾਂ ਤੋਂ ਲੈ ਗਈਆਂ।
ਕਿਤਕ ਪਲਾਏ ਗਏ ਤਿਸ ਘੜੇ,
ਕਈ ਦੌੜ ਗਏ ਉਸੇ ਵੇਲੇ ਭੱਜ ਕੇ, ਜਿਹੜੇ ਕਹਿੰਦੇ ਸੀ ਨਾ ਬਾਬਾ ਜੀ ਤੁਹਾਡੇ ਪਿੱਛੇ ਜਾਨ ਦੇਵਾਂਗੇ, ਇੱਕ ਇੱਕ ਡਾਂਗ ਪਈ ਤੇ ਦੌੜਦੇ ਫਿਰੇ, ਬਾਬਾ ਜੀ ਕੱਲੇ ਹੀ ਬੈਠੇ ਰਹਿ ਗਏ ਧੀਰ ਮਲ ਜੀ। ਕਹਿੰਦੇ ਉਸੇ ਵੇਲੇ ਛੱਡ ਕੇ ਸਭਾ ਦੌੜ ਗਏ।
ਛੀਨ ਚਮਰ ਤੋਂ ਦੇ ਹੋ ਬਗਾਏ,
ਉਹ ਜਿਹੜਾ ਚਾਵਰ ਸਾਹਿਬ ਸੀ ਉਹ ਵੀ ਖੋ ਲਿਆ ਸਿੱਖਾਂ ਨੇ ਯੋਧਿਆਂ ਨੇ, ਜਿਹੜਾ ਇਹਦੇ ਸਿਰ ਤੇ ਝੁਲਾਇਆ ਜਾ ਰਿਹਾ ਸੀ।
ਦੂਰ ਕਰਿਓ ਉਗਧਾਨੇ ਉਠਾਏ,
ਜਿਹੜੀ ਗੱਦੀ ਸੀ ਉਹ ਵੀ ਲਾਹ ਲੂਹ ਕੇ ਚੁੱਕ ਕੇ ਪਰੇ ਸੁੱਟੀ, ਸਰਾਣਾ ਪਾਸੇ ਪਾਸੇ ਸੁੱਟਿਆ।
ਤਰਜ ਤਰਜ ਬੋ ਵਰਜਨ ਕਰੇ,
ਵਰਜ ਵਰਜ ਕੇ ਨੂੰ ਵਰਜਿਆ।
ਮਾਰ ਕਿਤਕ ਜਨ ਤੋਂ ਕਰ ਧਰੇ,
ਇਹਦੇ ਚੇਲੇ ਚਪਟੇ ਬਹੁਤ ਜ਼ਿਆਦਾ ਕੁੱਟੇ, ਧੀਰ ਵੱਲ ਨੂੰ ਨੀ ਮਾਰਿਆ, ਉਹਨੂੰ ਤਾਂ ਡਰਾਉਣਾ ਹੀ ਸੀ ਵੀ ਜਦੋਂ ਚੇਲਿਆਂ ਨੂੰ ਮਾਰ ਪੈਂਦੀ ਵੇਖੀ ਵੀ ਲੱਗਦਾ ਮੇਰਾ ਨੰਬਰ ਨਾ ਲੱਗ ਜੇ, ਉਹ ਤਾਂ ਡਰ ਡਰ ਕੇ ਹੀ ਸਹਿ ਗਿਆ। ਸਤਿਗੁਰਾਂ ਕਿਹਾ ਸੀ ਵੀ ਉਹਨੂੰ ਨਾ ਮਾਰੇ, ਉਹਨੂੰ ਡਰਾਇਆ ਜੇ, ਮਾਰੇ ਨਾਲੋਂ ਡਰਾਇਆ ਜ਼ਿਆਦਾ ਭੈੜਾ ਹੁੰਦਾ ਹੈ।
ਸਤਿਗੁਰ ਅਛਤ ਆਪ ਬਨ ਬੈਠੇ, ਭਗੋ ਸਿੱਖ ਇਸ ਦਰਬੇ ਕੈਠੇ।
ਤਾੜਨਾ ਜ਼ਰੂਰ ਕੀਤੀ, ਧੀਰ ਮੱਲਾ ਤੂੰ ਸਤਿਗੁਰੂ ਜੀ ਦੇ ਹੁੰਦੇ ਆਪਣੀ ਪੂਜਾ ਕਰੋ ਨਾ, ਇੱਥੇ ਬਹਿ ਕੇ ਲੋਕਾਂ ਨੂੰ ਠੱਗ ਰਿਹਾ।
ਬੋਰ ਜੇ ਬੈਠੋ ਕਰੋ ਪਖੰਡ, ਮੁਸ਼ਕੇ ਬੰਦ ਦੇ ਬੋ ਦੰਡ।
ਮੁੜ ਕੇ ਜੇ ਤੂੰ ਬਹਿ ਗਿਆ ਨਾ ਗੱਦੀ ਲਾ ਕੇ, ਤੇਰੀਆਂ ਮੁਸ਼ਕਾਂ ਬੰਨ ਕੇ ਉਹ ਦੰਡ ਦਿਆਂਗੇ, ਮੁੜ ਕੇ ਯਾਦ ਰੱਖੇਗਾ।
ਹੁਕਮ ਗੁਰੂ ਕੋ ਮਿਟ ਹੈ ਨਾਏ,
ਸਤਿਗੁਰਾਂ ਦਾ ਹੁਕਮ ਨਹੀਂ ਮਿਟਣ ਵਾਲਾ।
ਸੰਕਟ ਸੋ ਕੈਦ ਕੇ ਮਾਏ,
ਚੁੱਕ ਕੇ ਕੈਦ ਚ ਪਾ ਦਿਆਂਗੇ, ਫਿਰ ਸਾਰੀ ਜ਼ਿੰਦਗੀ ਕੈਦ ਚ ਬੈਠਾ ਰਹੀ।
ਇਤਿਆਦ ਕਬੋ ਕਰ ਅਪਮਾਨਾ, ਧੀਰਮਲ ਤੋਂ ਬੋਰ ਬਖਾਨਾ।
ਇਹ ਤਾਂ ਬੜਾ ਅਪਮਾਨ ਕੀਤਾ ਧੀਰਮਲ ਦਾ, ਜਿਹੜੀ ਪੂਜਾ ਹੋਈ ਉਹ ਸਾਰੀ ਸੰਗਤ ਨੇ ਵੇਖ ਲਿਆ ਵੀ ਇਹ ਤਾਂ ਅਸੀਂ ਪਖੰਡੀ ਨੂੰ ਪੂਜਦੇ ਰਹੇ, ਇਹ ਸਵੇਰ ਦਾ ਬੈਠਾ ਸਾਡੇ ਕੋਲ ਪੂਜਾ ਕਰਾਉਂਦਾ ਸੀ, ਇਹ ਤਾਂ ਹੋਰ ਹੀ ਕੁਝ ਨਿਕਲਿਆ। ਜਿਹੜੇ ਨਵੇਂ ਸਿੱਖ ਆਏ ਸੀ ਜਿਨ੍ਹਾਂ ਨੂੰ ਪਤਾ ਨਹੀਂ ਸੀ, ਜਿੰਨੀ ਪੂਜਾ ਹੋਈ ਉਹਦੇ ਨਾਲ ਦੁੱਗਣੀ ਕਹਿੰਦੇ ਇਹਦੀ ਬੇਅਦ ਵੀ ਹੋ ਗਈ, ਉਹਦਾ ਦੁੱਗਣਾ ਨਿਰਾਦਰ ਹੋ ਗਿਆ।
ਧੀਰਮਲ ਕੋ ਬੋਰ,
ਧੀਰਮਲ ਨੂੰ ਕਹਿਣ ਲੱਗੇ,
ਜੇ ਨਿਜ ਭਲਾ ਚੈ ਚੜ ਜਾਵੋ,
ਜੇ ਤੂੰ ਆਪਣਾ ਭਲਾ ਚਾਹੁੰਦਾ ਤੇ ਇਥੋਂ ਹੁਣ ਚੜ ਕੇ ਚਲਾ ਜਾ,
ਨਾ ਤਾਂ ਅਪਮਾਨ ਕਸ਼ਟ ਕੋ ਪਾਵੋ,
ਨਹੀਂ ਤਾਂ ਫਿਰ ਅਪਮਾਨ ਪਾਵੇਗਾ ਕਸ਼ਟ ਭੋਗੇਗਾ।
ਹੁਕਮ ਗੁਰੂ ਕੋ ਥਿਰ ਨਾ ਰਹੀਐ, ਅਬ ਹੀ ਉਸ ਮਾਰਗ ਕੋ ਲਈਐ।
ਗੁਰੂ ਸਾਹਿਬ ਦਾ ਹੁਕਮ ਹੈ ਵੀ ਤੂੰ ਇੱਥੇ ਦਿਸਣਾ ਨਹੀਂ ਚਾਹੀਦਾ, ਅੱਜ ਹੀ ਸ਼ਾਮ ਨੂੰ ਹੁਣੇ ਹੀ ਇੱਥੋਂ ਨਿਕਲ ਕੇ ਕਰਤਾਰਪੁਰ ਸਾਹਿਬ ਨੂੰ ਜਿੱਧਰ ਨੂੰ ਜਾਣਾ ਚਾਹੁੰਦਾ ਨਿਕਲ ਜਾ, ਪਰ ਤੂੰ ਕੀਰਤਪੁਰ ਸਾਹਿਬ ਨੀ ਨਜ਼ਰ ਆਉਣਾ ਚਾਹੀਦਾ। ਏਦਾਂ ਸਿੱਖਾਂ ਨੇ ਤਾੜਨਾ ਕਰ ਦਿੱਤੀ ਧੀਰਮਲ ਨੂੰ, ਤੇ ਧੀਰਮਲ ਗੁਰੂ ਘਰੋਂ ਇਹ ਤਾਂ ਆਪਣਾ ਅਪਮਾਨ ਕਰਵਾ ਕੇ ਵਾਪਸ ਮੁੜਿਆ, ਕਿਉਂਕਿ ਹੰਕਾਰੀਆਂ ਨੂੰ ਮੈਂ ਸ਼ੁਰੂਆਤ ਚ ਬੇਨਤੀ ਕੀਤੀ ਸੀ ਕਿ ਜਿਹੜੇ ਅਹੰਕਾਰੀ ਤੇ ਮਾਨੀ ਨੇ ਉਹਨਾਂ ਨੂੰ ਗੁਰੂ ਘਰੋਂ ਸਤਿਕਾਰ ਨੀ ਤ੍ਰਿਸਕਾਰ ਮਿਲਦਾ ਹੈ, ਤੇ ਜਿਹੜੇ ਨਿਮਾਣੇ ਤੇ ਨਿਤਾਣੇ ਹੋ ਕੇ ਗੁਰੂ ਕੀ ਸ਼ਰਨ ਵਿਚ ਆਉਂਦੇ ਨੇ ਉਹਨਾਂ ਨੂੰ ਮੇਰੇ ਸਾਹਿਬ ਜੀ ਮਾਣ ਦਿੰਦੇ ਨੇ, ਵਡਿਆਈ ਬਖਸ਼ਦੇ ਨੇ। ਇਹੀ ਮੇਰੇ ਸਤਿਗੁਰਾਂ ਦਾ ਬਿਰਧ ਹੈ।